हरे का बिलोवना बिलोव मेरे पाई सहज बिलोव
जैसे
तत न जाई हरे का बिलोवना बिलोव मेरे पाई सहजे बिलोवो जैसे तत ना जाई रहाओ तन कर नहीं है कर नहीं है किते हुक्मनन कर नहीं है करे होएगा हमेशा क्योंकि कर दे विच हमें आ जाती है हमेशा महाराज ना करे लिखे आ सारे थां करे तन करे मटकी मन माहे बेलोई इस मटकी मैं शब्द संजोई तन करे मटकी मन माहे बेलोई इस मटकी मैं शब्द संजोई मदानी एक चाटी हुंदी है जिहदे विच मदानी खड़ी करी दी है उहदे च दही सुट्टी दा फिर उहदे च बीबियां मदानी विच रखदियां पर एक शगन जिहा करदियां घुमा घुमू के ना आले दुआले चाटी दे फिर मदानी च पाउंदियां इह वी ब्राह्मणवाद है हां आले दुआले घुमा के फिर चाटी च पाउणगे इस तरह के बहुत सारे रिवाज साढ़े ब्राह्मणवाद तो तुरे आ कुछ नहीं हुंदा जे सीधी मदानी विच पा दो उत्थे तो मदानी ए बाबे नानक जी का शब्द आना तीजा अली ते कबीर जी चल रहा फिर इन्हों का भी उस्ताद आना बाबा नानक ओदा देखियो किदा फिर कड़ाके कढ़दा जपो ता एको नामा ओ किदा कहिंदा रिड़कड़े मारने असी पहला कबीर जीओ तो शुरू कर रहे हैं भी किदा बुलाउणा उहदे लई चाटी चाहीदी है चाटी च फिर दही पाईदा दही पा के उस फिर मदानी खड़ी करी दी है फिर ओहदियां रस्सियां खिच के ते बारो बारी ओहदे रिड़के वजदे है तो इस करके अंदर आ शरीर साडा चाटी है और उत्थों बाद जदों मदानी रिड़कदी है मैनूं दस दिओ कदी भी चाटी हिलदी है कि मदानी हिलदी है चाटी नहीं हिलण दई दी बल्कि उहदे उत्ते पैर रखी दी है इस करके कोशिश ये करनी है इस शरीर नूं कल्टीवेट आदत तो पाउणी है भई शरीर ना हिले विच जबान हिले जबान नूं महाराज ने अपने शब्द च मदानी कहा है जे जबान खड़ी होगी अभ्यास रुक गए और वह मदानी ना विच फिरना है सहजे लम्मे लम्मे सराटे वजदे है तो इस करके अभ्यास ए सब तू बेस्ट एक्सरसाइज है इंटरनल ऑर्गन्स दी इहदे नाल दा कोई होर एक्सरसाइज नहीं है दुनिया चली तक तुरी ये जिहड़ा अभ्यास है अरदा अरदी इहनू प्राणायाम भी कहिंदे सी पुराने सब तो और ये सब तो पहला इहने प्रथमे मिटिया तन का रोग सब तो पहला इहने तुहाडे तन दे रोगों आउणे आ प्रथमे मिटिया तन का रोग सारियां सब तो लेकिन अभ्यास दा इनू नींद तू रोकण लई जिसम नू जरा अलर्ट करीदा एक्सरसाइज करीदी है सब कुछ ठीक है पर अखीरला टीचा साडा ए है भी साडा अभ्यास शब्द सुरत ना जोड़ के ते ऐन टिकमा अभ्यास हो जाए शरीर में ना हिले सब कुछ लेकिन पहला पहला कई कुछ करना पैंदा है शरीर साडी ठीक नहीं है इस करके सहज मारेगा हर एक चीज़ अलाऊ है पर असी टीचा शब्द का फड़ना भी सिर्फ साडी उस वेले जबान वाहगुरु करती रहे श्वास चलते रहन ते जिहड़ी चाटी है साडा शरीर ऐन टिकिया रहे हुंदा ये है भी शब्द का ज्ञान अपना गोल ये ना बना के शरीर नूं ऐसी आदत पाई जांदी है टिक के फिर जा भी नहीं सकदा इहो चीज़ां असीं शब्द तों लैणी भी साडा गोल ये नहीं है चाटी नहीं हिलण देनी ਕੋਸ਼ਿਸ਼ ਇਹ ਕਰਨੀ ਹੈ ਵੀ ਅਭਿਆਸ ਉਸ ਗੋਲ ਸਾਡਾ ਇਹ ਹੈ ਵੀ ਬਗੈਰ ਜਿਸਮ ਹਿੱਲੇ ਤੋਂ ਸਮਾਧੀ ਇਸਤੇ ਧੋ ਕੇ ਆਰਾਮ ਦੇ ਨਾਲ ਸਵਾਸਾਂ ਦੀ ਧੌਂਕਣੀ ਚੱਲੇ ਔਰ ਸਾਰਾ ਚੱਲਦਾ ਰਹੇ, ਇਹ ਸਾਡਾ ਗੋਲ ਹੈ। ਪਰ ਇੱਥੋਂ ਪਹਿਲਾਂ ਸਭ ਕੁਛ ਕਰਨਾ ਪੈਂਦਾ, ਕਈ ਬੈਕ ਪੇਨ ਦੂਰ ਹੁੰਦੀ ਹੈ ਇਹਦੇ ਨਾਲ, ਆ ਗਰਦਨ ਦੀ ਐਕਸਰਸਾਈਜ਼ ਨਾ ਉੱਧਰ ਉੱਧਰ ਸਾਰਾ ਪਹਿਲਾਂ ਐਨ ਅਭਿਆਸੀ ਨੂੰ ਆਪਣਾ ਸਰੀਰ ਠੀਕ ਕਰਨਾ ਪੈਂਦਾ। ਪਰ ਇਹ ਗੋਲ ਨਹੀਂ ਹੈ ਸਾਡਾ, ਗੋਲ ਇਹ ਹੈ ਹਾ ਤਨ ਕਰੇ ਮਟਕੀ ਮਨ ਮਾਹੇ ਬੇਲੋ ਇਸ ਮਟਕੀ ਮੈਂ ਸ਼ਬਦ ਸੰਜੋਈ ਹਰੇ ਕਾ ਬਿਲੋਵਨਾ ਬਲੋਵੋ ਮੇਰੇ ਭਾਈ ਸਹਿਜੇ ਬੇਲੋ ਜੈਸੇ ਤਤ ਨਾ ਜਾਈ ਰਹਾਓ ਹਰੇ ਕਾ ਬਿਲੋਵਨਾ ਮਨ ਕਾ ਵਿਚਾਰਾ ਗੋਰ ਪਰ ਸਾਦੇ ਪਾਵੇ ਅੰਮ੍ਰਿਤ ਧਾਰਾ ਪਾਵੇ ਨਹੀਂ ਹੈ ਗੁਰਪ੍ਰਸਾਦ ਦੇ ਨਾਲ ਤੂੰ ਅੰਮ੍ਰਿਤ ਦਾ ਧਾਰਾ ਪਾਵੇਂਗਾ ਪਾਵੇਂ ਗੋਰ ਜਦੋਂ ਤੂੰ ਮਨ ਦੇ ਵਿਚਾਰ ਰੋਕ ਲਏ ਉਦੋਂ ਉਹਨੇ ਪ੍ਰਸਾਦ ਦੇਣਾ। ਲਾਈਨਾਂ ਹੈ ਪੈਜ਼ਲ ਦੀ ਨਹੀਂ ਲਿਖੀਆਂ, ਪਹਿਲਾਂ ਮਨ ਦੇ ਵਿਚਾਰ ਰੋਕੇਗਾ ਕੋਸ਼ਿਸ਼ ਕਰੇਗਾ ਤਾਂ ਪ੍ਰਸਾਦ ਭੇਜੇਗਾ ਆਪਣਾ। ਹਰੇ ਕਾ ਬਿਲੋਵਨਾ ਮਨ ਕਾ ਵਿਚਾਰਾ ਗੋਰ ਪਰ ਸਾਦੇ ਪਾਵੇਂ ਅੰਮ੍ਰਿਤ ਧਾਰਾ। ਆਇਆ ਸੀ ਕਬੀਰ ਜੀ ਦੀ ਲਾਈਨ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਮਨ ਦਾ ਵਿਚਾਰਾ ਕੀ ਹੈ, ਆਓ ਇਹਨਾਂ ਦਾ ਸ਼ਬਦ ਤੋਂ ਕਲੀਅਰ ਕਰੀਏ। ਤੋ ਅਸੀਂ ਉਹਨਾਂ ਦਾ ਅਗਲਾ ਸ਼ਬਦ ਲੈਂਦੇ ਹਾਂ ਕਬੀਰ ਜੀ ਦਾ, ਮਨ ਦਾ ਵਿਚਾਰਾ ਕੀ ਹੈ ਉਹਦੀ ਵੀ ਰਹਾਓ ਦੀ ਤੁੱਕ ਅਸੀਂ ਲਾਵਾਂਗੇ। ਆਪਣੇ ਵਿਚਾਰੇ ਆਸਵਾਰੀ ਕੀ ਜੈ ਸਹਿਜ ਕੈ ਇਹ ਲਫ਼ਜ਼ ਕੀ ਹੈ ਪਾਵੜਾ ਹੈ, ਇਹੋ ਹੀ ਜਪ ਦਾ ਲਫ਼ਜ਼ ਹੈ। ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼ ਏ ਤਰ੍ਹਾਂ ਹੈ ਪੱਤੇ ਪੌੜੀਆਂ ਪੌੜੀਆਂ ਨਹੀਂ ਆ ਉੱਥੇ, ਇਹੋ ਹੀ ਵਾਹਵਾ ਹੈ। ਇਹੋ ਅਸੀਂ ਆਪਣੇ ਸੰਗੀ ਸਾਥੀਆਂ ਨੂੰ ਕਹਿੰਦੇ, ਉਹ ਪਾਣੀ ਕੁਰਲੀ ਕਰਕੇ ਨਾ ਸੁੱਟੋ, ਉਹਦੇ ਇੱਕ ਇੱਕ ਲਫ਼ਜ਼ 'ਚ ਭੇਦ ਹੈ। ਜਪ ਦਾ ਕਿੰਨਾ ਕੁ ਦੁਨੀਆਂ ਪਾਠ ਕਰੀ ਜਾ ਰਹੀ ਔਰ ਸਾਰਾ ਪੌੜੀਆਂ ਪੜੀ ਜਾ ਰਹੀ, ਇਧਰ ਆਪਾਂ ਤਾਂ ਪੌੜੀਆਂ ਚੜੀਏ ਹੋਏ ਕੀ, ਉੱਥੇ ਊੜਾ ਨਹੀਂ ਹੈ, ਉੱਥੇ ਹੈ ਪਾਵੜੀਆਂ। ਔਰ ਪਾਵੜੀ ਦਾ ਮਤਲਬ ਅਲਹਿਦਾ ਹੈ, ਉਹ ਜਿਹੜੀ ਪੌੜੀ ਹੈ ਉਹ ਡੰਡੇ ਵਾਲੀ ਪੌੜੀ ਹੁੰਦੀ ਹੈ, ਇਹ ਪਾਵੜੀ ਸਹਿਜ ਦੀ ਹੈ। ਚੌਥੇ ਪਦਮੇ ਸਹਿਜ ਹੈ, ਚਾਰ ਸਟੈਪ ਹੈ ਉਸ ਤੱਕ ਪਹੁੰਚਣ ਲਈ, ਉਹਦਾ ਪਹਿਲਾ ਸਟੈਪ ਹੈ। ਇਸ ਕਰਕੇ ਉੱਥੇ ਜਪ ਦੇ ਵਿੱਚ ਅਕਾਲ ਪੁਰਖ ਨਾ ਪਾਵੜੀ ਭੇਜੀ ਹੈ ਸਾਨੂੰ, ਜਪ ਬਾਣੀ ਅਕਾਲ ਪੁਰਖ ਦੀ ਹੈ ਉਹਨੇ ਪਾਵੜੀ। ਇੱਕ ਥਾਂ ਹੋਰ ਆਇਆ ਵਾਰ 'ਚ, ਉੱਥੇ ਵੀ ਪਾਵੜੀ ਆਇਆ, ਉੱਥੇ ਵੀ ਉੱਚ ਪਦਵੀ ਸਹਿਜ ਨੂੰ ਵਾਸ ਹੈ ਇੱਥੇ। ਇਸ ਕਰਕੇ ਬੜੇ ਧਿਆਨ ਨਾਲ ਦੇਖਣਾ, ਜਪ ਦੇ ਵਿੱਚ ਜਾ ਕੇ ਦੇਖੋ ਇੱਕ ਦੂਜੀ ਭੋ ਲੱਖ, ਉੱਥੇ ਪਾਵੜੀ ਨਹੀਂ। ਇਹ ਤਾਂ ਸਾਨੂੰ ਪਤਾ ਲੱਗਾ ਜਦੋਂ ਅਸੀਂ ਆਹ ਰਸਕ ਰਸ ਕੇ ਇੱਦਾਂ ਗਾ ਗਾ ਕੇ ਸਾਹਮਣੇ ਰੱਖ ਕੇ ਸ਼ਬਦ ਪੜ੍ਹਦੇ ਦਰਸ਼ਨ ਕਰਕੇ। ਇਹ ਤਾਂ ਕਬੀਰ ਕਿਤੇ ਗਿਆ ਥੋੜ੍ਹਾ, ਕਬੀਰ ਜੀ ਆ ਬੈਠੇ ਹੈ, ਕਬੀਰ ਦੀ ਦੇਹ ਗੁਰੂ ਨਹੀਂ ਸੀ, ਉਹਦਾ ਗਿਆਨ ਗੁਰੂ ਸੀ। ਦਸਮ ਪਾਤਸ਼ਾਹ ਆਪ ਲਿਖਦਾ ਗਿਆਨ ਗੁਰੂ, ਔਰ ਗਿਆਨ ਵੀ ਐਸਾ ਨਾ ਹੋਵੇ ਜਿਹੜਾ ਹੋਰ ਹੀ ਜਕੜ ਮਾਰਦਾ ਹੋਵੇ, ਆਤਮ ਉਪਦੇਸ਼ ਹੈ, ਸਿਰਫ ਆਤਮਾ ਦਾ ਗਿਆਨ। ਗਿਆਨ ਗੁਰੂ ਆਤਮ ਉਪਦੇਸ਼ੇ ਅਤੇ ਨਾਮ ਭਭੂਤ ਲਗਾਓ, ਬਾਹਰ ਦੀ ਸੁਆਹ ਕੀ ਮੰਨ ਰਹੇ ਹੋ, ਨਾਮ ਜਪ ਜਪ ਕੇ ਆਪਣਾ ਠੀਕ। ਰੇਮਾ ਨੇ ਐਸੋ ਕਰ ਸੰਨਿਆਸਾ ਬਨ ਸੇ ਸਦਨ ਸਭੇ ਕਰ ਸਮਝੋ, ਮਤ ਜਾ ਘਰ ਛੱਡ ਕੇ ਕਿਤੇ। ਦਸਮ ਪਾਤਸ਼ਾਹ ਕਹਿੰਦੇ ਗ੍ਰਿਸਤੀ ਦਾ ਘਰ ਹੀ ਰਾਤ ਨੂੰ ਜੰਗਲ ਬਣ ਜਾਂਦਾ ਹੈ। ਦੇਖਿਆ ਮੈਂ ਸਦਨ ਕਿਹਨੂੰ ਕਹਿੰਦੇ, ਰੈਸਟ ਹਾਊਸ ਨੂੰ, ਹਾਂ ਸਤਲੁਜ ਸਦਨ, ਸਤਲੁਜ ਦੇ ਕੰਢੇ ਜਿਹੜਾ ਰੈਸਟ ਹਾਊਸ ਬਣਿਆ ਹੋਵੇ, ਜਿੱਥੇ ਜਾ ਕੇ ਰੈਸਟ ਆਫਿਸਰ ਰੈਸਟ ਹਾਊਸ ਅਸੀਂ ਮਤਲਬ ਉਹ ਰੈਸਟ ਹਾਊਸ ਦੀ ਸੀਟ ਬੁੱਕ ਕਰ ਦਿਓ। ਮਹਾਰਾਜ ਕਹਿੰਦਾ ਉਹ ਬਾਹਰਲੇ ਸਦਨ, ਬਾਹਰ ਨਾ ਕਿਤੇ ਸਦਨ ਬਣਾ, ਸਦਨ ਤੇਰਾ ਘਰ ਹੀ ਹੈ, ਜਿਸਮ ਹੀ ਸਦਨ ਹੈ। ਇਸ ਕਰਕੇ ਰੇਮਾ ਨੇ ਐਸੋ ਕਰ ਸੰਨਿਆਸਾ, ਸੰਨਿਆਸੀ ਛੱਡ ਜਾਂਦੇ ਸੀ ਦੁਨੀਆ ਜੰਗਲਾਂ, ਦਸਮ ਪਾਤਸ਼ਾਹ ਕਹਿੰਦਾ ਕਿਹ ਛੱਡ ਦੇ, ਇਹ ਜਿਸਮ ਨੂੰ ਹੀ ਜੰਗਲ ਬਣਾ। ਰੇਮਾ ਨੇ ਐਸੋ ਕਰ ਸੁਨਿਆਸਾ ਬਾਨ ਸੇ ਸਦਨ, ਬਾਨਾ ਸਮਝੋ ਸਦਨ ਹੀ ਤੁਹਾਡਾ ਸਰੀਰ ਹੈ, ਸਦਨ ਬਨ ਸੇ ਸਦਨ ਸਭੇ ਕਰ ਸਮਝੋ ਮਨ ਹੀ ਮਾਹੇ ਉਦਾਸਾ। ਅਸਲ 'ਚ ਸਦਨ ਨੂੰ ਕਹਿੰਦਾ, ਸਦਨ ਦਾ ਮਤਲਬ ਹੈ ਰਹਿਣ ਬਸੇਰਾ ਜਿੱਥੇ ਰਾਤ ਕੱਟਣੀ ਹੈ। ਤੋ ਰੇਮਾ ਨੇ ਐਸੋ ਕਰ ਸੁਨਿਆਸਾ, ਮਤ ਮੇਰਾ ਸਿੱਖ ਕੋਈ ਸੰਨਿਆਸੀ ਹੋਵੇ ਜਾਂ ਕੋਈ ਹੋਰ ਆ ਡੇਰੇ ਬਾਜਾਂ ਵਾਂਗੂ ਬਾਹਰ ਜਾ ਕੇ ਸਦਨ ਬਣਾਏ ਜਾਂ ਕੋਈ ਡੇਰਾਬਾਜ਼ੀ ਕਰੇ, ਮੇਰਾ ਸਿੱਖ ਐਨ ਗ੍ਰਿਸ਼ਤ ਦੇ ਵਿੱਚ ਰਹਿ ਕੇ ਜਿੱਦਾਂ ਗੁਰੂਆਂ ਨੇ ਚੱਲ ਕੇ ਦਿਖਾ ਲਿਆ ਉਹਨਾਂ ਦਾ ਸਦਨ ਘਰ ਹੀ ਸੀ। ਇਸ ਕਰਕੇ ਬਾਨ ਰੇਮਾਨ ਆਪਣੇ ਮਨ ਨੂੰ ਸ਼ਬਦ ਦੇ ਰਹੇ ਨੇ ਦਸਮ ਪਾ, ਰੇਮਾ ਨੇ ਐਸੋ ਕਰ ਸੁਨਿਆਸਾ ਬਨ ਸੇ ਸਦਨ, ਸਭ ਤੋਂ ਵੱਡਾ ਤੂੰ ਸੰਨਿਆਸੀ ਹੈ। ਰੇਮਾ ਨੇ ਐਸੋ ਕਰ ਸੁਨਿਆਸਾ ਬਨ ਸੇ ਸਦਨ ਸਭੇ ਕਰ ਸਮਝੋ ਮਨ ਹੀ ਮਾਹੇ ਉਦਾਸ। ਆ ਮਨ ਹੀ ਮਾਹੇ ਉਦਾਸਾ ਦਾ ਮਤਲਬ ਹੈ ਮਨ ਦੇ ਵਿਚਾਰ ਰੋਕ, ਇਹਦੇ ਉਦਾਸੀ ਵਾਲੇ ਵਿਚਾਰ ਅੰਦਰੋਂ ਉਦਾਸ ਰਹਿ। ਹੇ ਮਹਾਰਾਜ ਮੈਂ ਕਿਹੜੇ ਮਾਇਆ 'ਚ ਫਸੇ ਹਾਂ ਮੈਨੂੰ ਕੱਢ। ਮਨ ਹੀ ਮਾਹੇ ਉਦਾਸਾ ਇਹੋ ਹੀ ਹੈ ਹਰੇ ਕਾ ਬਿਲੋਵਨਾ, ਮਨ ਕਾ ਵਿਚਾਰਾ, ਮਨ ਕਾ ਵਿਚਾਰਾ, ਮਨ ਕਾ ਵਿਚਾਰਾ। ਗੁਰੂ ਅਮਰਦਾਸ ਸਾਹਿਬ ਕਹਿੰਦੇ ਦਰਗਾਹ ਤੱਕ ਜਾਣਾ ਤਾਂ ਕਹਿੰਦੇ ਲਾ ਤੂੰ ਕਲਕ ਦੀ ਕਮਾਈ ਕਰ ਲੈ, ਮਨ ਵਿਚਾਰੇ ਹਰ ਜਪ ਕਰੇ ਤਾਂ ਦਰਗੇ ਸਿੱਜੇ। ਜਿਹੜਾ ਗੁਰੂਆਂ ਦੀ ਬਾਣੀ 'ਚ ਇਹ ਚੀਜ਼ ਨਹੀਂ ਫੜਦਾ ਉਹਨੂੰ ਗਾਈ ਜਾਂਦਾ ਸਾਰੀ ਉਮਰ ਜਾਂ ਮੱਥੇ ਟੇਕੀ ਜਾਂਦਾ ਉਹ ਭੁੱਲ ਜਾਏ। ਜੇ ਗੁਰੂਆਂ ਕੋਲ ਕੁਛ ਲੈਣਾ ਇਸ ਬਾਣੀ ਕੋਲੋਂ ਤਾਂ ਉਹਦੇ ਮੁਤਾਬਕ ਚੱਲਣਾ ਪੈਣਾ। ਜੋ ਕਹਿੰਦੇ ਮਨ ਵਿਚਾਰੇ ਹਰ ਜਪ ਕਰੇ, ਹਰ ਵੇਲੇ ਅੰਦਰੋਂ ਮਨ ਨੂੰ ਦੇਖਦਾ ਰਹੇ ਔਰ ਉਹ ਆਪਣੇ ਆਪਣੇ ਵਿਚਾਰਾਂ 'ਤੇ ਸਵਾਰੀ ਕਰੇ। ਇਹ ਨਾ ਹੁਣ ਵੀ ਵਿਚਾਰ ਹੀ ਉਹਦੇ 'ਤੇ ਸਵਾਰੀ ਕਰਦੇ ਰਹਿਣ। ਮਨ ਦੇ ਵਿਚਾਰ ਜਿਹੜੇ ਹੈ ਉਹਨਾਂ 'ਤੇ ਅਸੀਂ ਸਵਾਰੀ ਕਰਨੀ ਹੈ, ਉੱਠਣੇ ਹੈ। ਸਾਡਾ ਬਸ ਨਹੀਂ ਹੋਣਾ, ਬੜਾ ਮੁਸ਼ਕਿਲ ਕੰਮ ਹੈ, ਸਭ ਤੋਂ ਦੁਨੀਆਂ ਦਾ ਮੁਸ਼ਕਿਲ ਕੰਮ ਹੈ ਇਹ ਬਾਤ ਕਠੈਣੀ। ਕਿਉਂ? ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਕਠੈਣੀ। ਅਸੀਂ ਹੋਰ ਇਸ ਗੂੜ ਵਿਸ਼ੇ 'ਤੇ ਸ਼ਬਦ ਗੁਰੂਆਂ ਦੇ ਵੀ ਸਾਰੇ ਦੇ ਜਿਹੜਾ ਕਿ ਫੰਡਾਮੈਂਟਲ ਪਹਿਲਾ ਸਟੈਪ ਹੈ ਸਾਡਾ ਸਹਿਜ ਦਾ, ਇਹ 'ਤੇ ਅਸੀਂ ਅਭਿਆਸ 'ਚ ਕਾਫ਼ੀ ਇਕੱਠੇ ਹੋ ਕੇ ਸ਼ਬਦ ਲਿਆਇਆ ਕਰਾਂਗੇ ਤਾਂ ਕਿ ਅਸੀਂ ਇਹਦੀ ਟੈਕਨੀਕ ਸਮਝੀਏ ਭਈ ਅਸੀਂ ਸਹਿਜ ਅਵਸਥਾ ਤੱਕ ਕਿੱਦਾਂ ਪਹੁੰਚਣਾ ਹੈ। ਤੋ ਮਨ ਵਿਚਾਰੇ ਹਰ ਜਪ ਕਰੇ ਤਾਂ ਦਰਗੇ ਸੀਜੈ, ਦਰਗਾਹ ਦੇ ਵਿੱਚ ਢੋਈ ਉਹਨੂੰ ਮਿਲਣੀ ਹੈ ਜਿਹਦੇ ਵਿਚਾਰ ਰੁਕ ਜਾਣੇ। ਇਸ ਕਰਕੇ ਆਪਣੇ ਵਿਚਾਰ ਤੋਂ ਦਸਮ ਪਾਤਸ਼ਾਹ ਦਾ ਦੇਖੋ ਜੀਵਨ। ਰੇਮਾ ਨੇ ਐਸੋ ਕਰ ਸੁਨਿਆਸਾ ਬਨ ਸੇ ਸਦਨ ਸਭੇ ਕਰ ਸਮਝੋ ਮਨ ਹੀ ਮਾਹੇ ਉਦਾਸਾ, ਜਤ ਕੀ ਜਟਾ ਜੋ ਕੇ ਮਜਨ, ਨੇਮ ਕੇ ਨਾਖਨ ਬਢਾਓ, ਗਿਆਨ ਗੁਰੂ ਆਤਮ ਉਪਦੇਸੋ, ਨਾਮ ਭਪੂਤ ਲਗਾਓ, ਅਲਪ ਹਾਰ ਸੁਲਪ ਸੀ ਨਿੰਦਰਾ, ਦਇਆ ਛਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਵਾਹਿਬੋ, ਹਵੈਬੋ ਤਰੈ ਗੁਣ ਅਤੀਤ, ਕਾਮ ਕ੍ਰੋਧ ਹੰਕਾਰ ਲੋਭ ਹੱਠ ਮੋਹ ਨਾ ਮਨ ਸੋ ਲਾਵੈ, ਤਬ ਹੀ ਆਤਮ ਤੱਤ ਕੋ ਦਰਸੈ, ਪਰਮ ਪੁਰਖ ਕੈ ਪਾਵੈ, ਨਾ ਸਤਿਗੁਰੂ ਕਿਹਾ ਨਾ ਬਾਬਾ ਨਾਨਕ ਕਿਹਾ ਨਾ ਕੋਸ਼ ਕਿਹਾ, ਪਰਮ ਤੱਤ ਕੋ ਪਾਵੈ, ਆਤਮ ਤੱਤ ਕੋ ਉਹ ਜਿਹੜਾ ਪਰਮੇਸ਼ਰ ਹੈ ਉਹਨੂੰ ਪਾਲੇਗਾ। ਸਾਰੇ ਦਸਮ ਪਾਤਸ਼ਾਹ ਪੁਰਾਤਨ ਸਿੱਖੀ ਸਾਰੇ ਸ਼ਬਦ ਰੱਬ ਨਾਲ ਜੁੜੇ ਹੈ। ਇਸ ਕਰਕੇ ਕਾਮ ਕ੍ਰੋਧ ਹੰਕਾਰ ਲੋਭ ਹੱਠ ਪਾਰੇ ਸਭ ਤੋਂ ਮੁਸ਼ਕਿਲ ਚੀਜ਼ਾਂ ਬਾਅਦ 'ਚ ਆਈਆਂ, ਇਹਨੇ ਆਪੇ ਕਰ ਦੇਣੀਆਂ, ਪਰ ਟੀਚਾ ਸਾਡਾ ਗੋਲ ਇਹੋ ਹੀ ਹੈ। ਕਾਮ ਕ੍ਰੋਧ ਹੰਕਾਰ ਲੋਭ ਹੱਠ ਮੋਹ ਨਾ ਮਾਨਸੋਂ ਲਾਵੈ, ਤਬ ਹੀ ਆਤਮ ਤੱਤ ਕੋ ਦਰਸੈ। ਆਹ ਕਿਆ ਪਿਆਰਾ ਲਫ਼ਜ਼ ਪਾਇਆ ਮਹਾਰਾਜ, ਪਰਮ ਪੁਰਖ ਇੱਥੇ ਮਹਾਂਪੁਰਖ ਬਣ ਜਾਂਦੇ, ਪਰਮ ਤੂੰ ਹੀ ਉੱਤੇ ਮਹਾਂਪੁਰਖ। ਦਸਮ ਪਾਤਸ਼ਾਹ ਕਹਿੰਦਾ ਪਰਮ ਪੁਰਖ ਉਹੀ ਹੈ ਮਹਾਂਪੁਰਖ, ਔਰ ਜਦ ਕਿ ਬਾਣੀ ਮਹਾਂਪੁਰਖ ਦੀ ਹੈ। ਬਾਬਾ ਨਾਨਕ ਕਹਿੰਦਾ ਮੈਂ ਨਹੀਂ ਮਹਾਂਪੁਰਖ, ਇਹ ਬਾਣੀ ਮਹਾਂਪੁਰਖ ਕੀ। ਦੱਖਣੀ ਓਂਕਾਰ 'ਚ ਬਾਬੇ ਨਾਨਕ ਦੀ ਰਾਈਟਿੰਗ ਹੋਵੇ ਔਰ ਸਾਡੇ ਮਹਾਂਪੁਰਖ ਬਣੀ ਫਿਰਦੇ ਹੁਣ ਸਾਰੇ। ਬਾਬਾ ਨਾਨਕ ਆਪਣੀ ਬਾਣੀ ਦਿੰਦਾ, ਮੇਰੀ ਬਾਣੀ ਨਹੀਂ ਹੈ, ਇਹ ਬਾਣੀ ਮਹਾਂਪੁਰਖ ਕੀ। ਬਾਣੀ ਬਿਰਲੋ ਵਿਚਾਰ ਸੀ, ਜੇ ਕੋਈ ਗੁਰਮੁਖੇ ਹੋਏ ਉਸ ਚੈਨਲ 'ਚ ਹੋ ਕੇ ਜੇ ਇਸ ਬਾਣੀ ਨੂੰ ਸਮਝੇਗਾ, ਗੁਰਮੁਖ ਨਹੀਂ ਹੈ ਉੱਥੇ ਗੁਰਮੁਖੇ। ਬਾਣੀ ਬਿਰਲੋ ਵਿਚਾਰ ਸੀ, ਜੇ ਕੋਈ ਗੁਰਮੁਖੇ ਹੋਏ ਇਹ ਬਾਣੀ ਮਹਾਂਪੁਰਖੀ, ਇਹਨੇ ਤੇਰੇ ਨਿੱਜ ਘਰ 'ਚ ਹੀ ਨਿੱਜ ਘਰੇ ਵਾਸਾ ਹੋਏ, ਤੇਰੇ ਅਸੀਂ ਜਿਸਮ ਦੇ ਵਿੱਚ ਹੀ ਸਦਨ ਬਣਾ ਦੇਣਾ, ਅੰਦਰ ਹੀ ਤੇਰਾ ਵਾਸਾ ਕਰਾ ਦੇਣਾ। ਇਹ ਬਾਣੀ ਮਹਾਂਪੁਰਖੀ, ਕਿਸੇ ਇਨਸਾਨ ਨੂੰ ਹੱਕ ਹੈ ਮਹਾਂਪੁਰਖ ਲਾਉਣ ਦਾ? ਊਂ ਉਹਦਾ ਧੰਨ ਗੁਰੂ ਨਾਨਕ ਕਰੀ ਜਾਣਾ। ਨਾਨਕ ਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਉਹ ਨਾਨਕ ਕੀ ਕਹਿ ਰਿਹਾ, ਉਹਦੇ ਕਹਿਦਾ ਗਰੀਬੀ ਔਰ ਐਡੀ ਹਮਾਕਤ ਸਾਰੀ ਦੁਨੀਆਂ ਇੰਨੇ ਮਹਾਂਪੁਰਖ ਆ ਜਿੰਨੇ ਜਥੇ ਆ ਜਿੰਨੇ ਆ ਭਿੰਡਰਾਂ ਵਾਲਾ ਉਹ ਆਪਣੇ ਨੂੰ ਅਜੇ ਮਹਾਂਪੁਰਖਾਂ ਕੋਲ ਪੁੱਛਿਆ ਜੀ ਅਕਲੇਰਾਂ ਵਾਲੀ ਜੀ ਸਾਡੇ ਮਹਾਂਪੁਰਖਾਂ ਨੇ ਰੀਤ ਚਲਾਈ ਸੀ ਐਸੇ ਠੇਕਾ ਲਿਆ ਇਹਨਾਂ ਨੇ ਬਾਣੀ ਦਾ ਸਮਝਾਉਣ ਦਾ ਕਥਾ ਦਾ ਇੱਕ ਇਹਦੇ ਥਾਂ ਕੁੱਕੜ ਦਾ ਨੀ ਪਤਾ ਵੀ ਬਾਬਾ ਨਾਨਕ ਕਹਿੰਦਾ ਕੀ ਉਹ ਤੇ ਕਹਿੰਦਾ ਇਹ ਬਾਣੀ ਮਹਾਂਪੁਰਖ ਉਹਦੇ ਪਰਮ ਪੁਰਖ ਕਹਿ ਰਿਹਾ ਦਸਮ ਪਾਤਸ਼ਾਹ ਇਸ ਕਰਕੇ ਉਸ ਪਰਮ ਪੁਰਖ ਨੂੰ ਪਾਉਣ ਲਈ ਇਹ ਬਾਨਸੇ ਸਦਨ ਸਭੇ ਕਰ ਸਮਝੋ ਇਸ ਕਰਕੇ ਵਿਚਾਰ ਹੀ ਸੰਨਿਆਸੀਆਂ ਅਰਗੇ ਅੰਦਰੋਂ ਬਣਾਉਣੇ ਪੈਣੇ ਆ ਸੰਨਿਆਸੀ ਉਦਾਸ ਹੁੰਦਾ ਹੈ ਉਦਾਸੀ ਅਤੇ ਸੰਨਿਆਸੀ ਇਹ ਬੜੇ ਪਾਰੇ ਤਬਕੇ ਸੀ ਲੇਕਿਨ ਦਸਮ ਪਾਤਸ਼ਾਹ ਨੇ ਚੱਲ ਕੇ ਦੱਸ ਦਿੱਤਾ ਐਨ ਨੀਲੇ ਦੀਆਂ ਛਣਕਾਰਾਂ ਪਾਈਆਂ ਧਮਕਾਂ ਪਾਈਆਂ ਨਾਲ ਸਿੰਘ ਰੱਖੇ ਚਾਰੇ ਸਾਹਿਬਜ਼ਾਦੇ ਸਭ ਕੁਛ ਕੀਤਾ ਪਰ ਅੰਦਰੋਂ ਕਿੱਦਾਂ ਦੇ ਸੀ ਅੰਦਰੋਂ ਇੱਦਾਂ ਦੇ ਸੀ ਰੇ ਮਨ ਐਸੋ ਕਰ ਸੰਨਿਆਸਾ ਬਨਸੇ ਸਦਨ ਸਭੇ ਕਰ ਸਮਝੋ ਮਨ ਹੀ ਮਾਹੇ ਉਦਾਸਾ ਰਹਾਓ ਸ਼ਬਦ ਰਚੇ ਹੈ ਇਹ ਉਹ ਦਸਮ ਪਾਤਸ਼ਾਹ ਜਿਹੜੇ ਸਿੱਖ ਸ਼ਬਦ ਨਹੀਂ ਰਚ ਸਕੇ ਜਿਨ੍ਹਾਂ ਦੀ ਬਾਣੀ ਗ੍ਰੰਥ ਚ ਪਾਈ ਹੈ ਇਹਨਾਂ ਨੇ ਪਤਾ ਦਾ ਕੋਈ ਸ਼ਬਦ ਨਹੀਂ ਹੈ ਸ਼ਬਦ ਬਹੁਤ ਉੱਚੀ ਚੀਜ਼ ਹੈ ਸ਼ਬਦ ਮਹੱਲਿਆਂ ਨਾ ਰਚੇ ਸ਼ਬਦ ਭਗਤਾਂ ਨਾ ਰਚੇ ਪਰ ਜਾਓ ਸਿੱਖਾਂ ਦੀ ਬਾਣੀ ਚ ਸ਼ਬਦ ਕੱਟ ਕੇ ਦੱਸਦੇ ਇਹਨਾਂ ਨੇ ਸਾਰੀਆਂ ਬਾਣੀਆਂ ਇਕੱਠੀਆਂ ਕਰਕੇ ਪੋਥਾ ਬੰਨ ਸੁੱਟਿਆ ਇਹ ਪੋਥੀਆਂ ਸੀ ਲਹਿਦਾ ਲਹਿਦਾ ਭਗਤ ਬਾਣੀ ਦੀ ਪੋਥੀ ਵਾਰਾਂ ਤੇ ਵਧੀਕ ਦੀ ਸਲੋਕਾਂ ਦੀ ਪੋਥੀ ਸਾਰੀ ਇਹ ਪੋਥੀ ਲਹਿਦਾ ਸੀ ਇਹਨਾਂ ਨੇ ਇਕੱਠਾ ਉਹਦਾ ਲੈਵਲ ਨਹੀਂ ਹੈ ਸਿੱਖਾਂ ਨੂੰ ਮਹੱਲਿਆਂ ਦਾ ਨਹੀਂ ਪਤਾ ਉਹਨਾਂ ਦੀ ਬਾਣੀ ਚ ਪੱਟਾਂ ਦੀ ਚ ਮਹੱਲਾ ਨਹੀਂ ਲਫਜ਼ ਆਉਂਦਾ ਗੁਰੂਆਂ ਦੇ ਨਾਂ ਆਉਂਦੇ ਇਹਨਾਂ ਨੇ ਧੰਨ ਰਾਮਦਾਸ ਰੱਖੋ ਜੀ ਸਰਨ ਰਾਮਦਾਸ ਠੋਕ ਦਿੱਤਾ ਉੱਥੇ ਵੀ ਆਹ ਰਾਮਦਾਸ ਇੱਥੇ ਡੱਕੇ ਆ ਅਸੀਂ ਅੰਮ੍ਰਿਤਸਰ ਹੋਰ ਤੇ ਬਾਹਰ ਜਾ ਹੀ ਨਹੀਂ ਸਕਦਾ ਉਹ ਰਾਮਦਾਸ ਹਜੇ ਤੇ ਸਰਬ ਵਿਆਪਕ ਐਡਾ ਵੱਡਾ ਉਹ ਗੁਰੂ ਉਹ ਗੁਰ ਰਾਮਦਾਸ ਸੀ ਜਿੱਦਾਂ ਗੁਰ ਈਸ਼ਰ ਗੁਰ ਗੋਰਖ ਬਰਮਾ ਸਾਡੇ ਲਈ ਉਹ ਗੁਰ ਇਸ ਕਰਕੇ ਸਾਨੂੰ ਸੰਭਲਣਾ ਪੈਣਾ ਦਸਮ ਪਾਤਸ਼ਾਹ ਦੀ ਬਾਣੀ ਉਹਦੇ ਸ਼ਬਦ ਮੋਹਰੇ ਲਿਆਉਣੇ ਬਿਨ ਹਰ ਨਾਮ ਨਾ ਬਾਚਨ ਪੈ ਹੈ ਉਹਦਾ ਸ਼ਬਦ ਹੈ ਕੀ ਮਜਾਲ ਹੈ ਕਿ ਸਿੱਖ ਬਾਣੀ 'ਚ ਕੋਈ ਸ਼ਬਦ ਰਚ ਜਾਵੇ ਸ਼ਬਦ ਬਹੁਤ ਉੱਚੀ ਚੀਜ਼ ਹੈ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਜੱਗ ਬਾਰਾਨ ਇਹਨਾਂ ਸ਼ਬਦਾਂ ਤੋਂ ਬਗੈਰ ਪਾਗਲਾਂ ਵਾਂਗੂ ਦੁਨੀਆ ਤੁਰੀ ਫਿਰਦੀ ਇਹ ਐਡੇ ਵੱਡੇ ਸ਼ਬਦ ਸ਼ਬਦ ਜਾਨ ਹੈ ਸਾਡੀ ਸਿੱਖਾਂ ਦੀ ਬਾਣੀ ਗਾਈਡ ਹੈ ਉਹਨਾਂ ਨੇ ਜੋ ਕੀਤਾ ਠੀਕ ਹੈ ਗੁਰੂਆਂ ਨਾਲ ਉਹਨਾਂ ਦਾ ਵੀ ਆਦਰ ਦੇ ਨਾਲ ਗਿਆਨ ਸਾਂਭਿਆ ਪੋਥੀ ਬਣਾਈ ਲੇਕਿਨ ਇਹਦੇ ਨਹੀਂ ਵੀ ਉਹ ਜਿਹਾ ਮੁਕਾਬਲਾ ਕਰ ਸਕੇ ਉਹ ਸ਼ਬਦ ਨਹੀਂ ਰਚ ਸਕੇ ਔਰ ਸਭ ਤੋਂ ਜ਼ਿਆਦਾ ਸ਼ਬਦ ਆ ਨੌਜਵਾਨ ਮੁੰਡੇ ਨਾਲ ਰਚੇ ਮੁੰਡਾ ਕਹਿੰਦਾ ਸੀ ਤੇ ਰੱਬ ਹੀ ਸੀ ਗੁਰੂ ਅਰਜਨ ਪਾਤਸ਼ਾਹ ਸਭ ਤੋਂ ਵੱਡਾ ਔਰ ਉਹਨੂੰ ਤਵੀ ਦੇ ਉੱਤੇ ਰੋਸਟ ਕਰ ਦਿੱਤਾ ਗਿਆ ਐਡੀ ਵੱਡੀ ਕਰਕੇ ਚੀਜ਼ ਦਿਖਾ ਗਿਆ ਵੀ ਆਹ ਵੈ ਸਿੱਖੀ ਅੰਦਰਲੀ ਔਰ ਕੋਈ ਚੀਜ਼ ਵੀ ਐਸੀ ਨਹੀਂ ਕਰਨੀ ਸਭ ਤੋਂ ਵੱਡਾ ਕੰਮ ਹੈ ਸਾਡਾ ਆਪਣੇ ਵਿਚਾਰ ਅਸਵਾਰੀ ਕੀ ਜੈ ਸਹਿ ਅਸੀਂ ਭੁਸ ਲਾਉਣਾ ਆਪਣੇ ਆਪ ਨੂੰ ਕੋਈ ਸ਼ਬਦ ਮੂੰਹ ਚੋਂ ਨਾ ਨਿਕਲੇ ਜਿੰਚ ਕਰੋ ਸਹੀ ਅਸੀਂ ਦੇਖ ਨਹੀਂ ਲੈਂਦੇ ਦਰਸ਼ਨ ਨਹੀਂ ਕਰਨ ਲੱਗਦੇ ਹੋਣਗੀਆਂ ਕਈ ਗਲਤੀਆਂ ਸਾਰੀਆਂ ਪਰ ਜਿੰਨਾ ਕੁ ਲਫ਼ਜ਼ ਦੇਖਿਆ ਉੱਥੇ ਉਹਨਾਂ ਨਾਲ ਉਹ ਤੇ ਸਹੀ ਪੜ੍ਹੀਏ ਅਸੀਂ ਤੇ ਇਹਦੇ 'ਚ ਪਾਰਸ ਕਲਾ ਸਮਝਦੇ ਹਾਂ ਵੀ ਮੂੰਹ ਥਾਣੀ ਕੁਰਲੀ ਕਰਕੇ ਸੁੱਟ ਨਹੀਂ ਬਾਣੀ ਨੂੰ ਤੇ ਪਾਰਸ ਕਲਾ ਜੀ ਸਾਡੇ ਬੜੇ ਬੜੇ ਧਨੰਤਰ ਭਾਈ ਰਣਧੀਰ ਸਿੰਘ ਆਪਣੀਆਂ ਕਿਤਾਬਾਂ 'ਚ ਲਿਖਿਆ ਜੀ ਪਾਰਸ ਕਲਾ ਜੀ ਉਹ ਪਾਰਸ ਪਰਮੇਸ਼ਰ ਦੇ ਨਾਮ 'ਚ ਕਿਉਂ ਥੱਲੇ ਲਿਆਉਂਦੇ ਹੋ ਪਰਮੇਸ਼ਰ ਦੇ ਨਾਮ ਨੂੰ ਬਾਣੀ 'ਚ ਗਿਆਨ ਕਲਾ ਹੈ ਇਹ ਦੁਨੀਆਂ ਦਾ ਪੂਰਨ ਬ੍ਰਹਮ ਗਿਆਨ ਰੱਬ ਦਾ ਨਾਂ ਕਦੀ ਪਿੱਛੇ ਆਇਆ ਨਾ ਗਾਂ ਆਉਣ ਦੀ ਲੋੜ ਹੈ ਕਿਉਂਕਿ ਇਟ ਸੈਲਫ ਕੰਪਲੀਟ ਹੈ ਇਨਕੰਪਲੀਟ ਨਹੀਂ ਹੈ ਪੂਰਨ ਬ੍ਰਹਮ ਗਿਆਨ ਇਸ ਕਰਕੇ ਇਹ ਜਿਹੜਾ ਗਿਆਨ ਹੈ ਇਹ ਇਹ ਜਿਸ ਤਰ੍ਹਾਂ ਲਿਖਿਆ ਹੈ ਉੱਦਾਂ ਗਾਉਣਾ ਪੈਣਾ ਹੈ ਭਾਵੇਂ ਇਹ 'ਚ ਕਈ ਗਲਤੀਆਂ ਹੋਣ ਪਰ ਬਾਕੀਆਂ ਜਿਹੜਾ ਅਸੀਂ ਐਵੇਂ ਗਲਤ ਪੜ੍ਹ ਜਾਂਦੇ ਹਾਂ ਦੇਖੋ ਕਿੱਡਾ ਵੱਡਾ ਰਾਜ ਨਿਕਲ ਰਿਹਾ ਉਹ ਪਵੜੇ ਹੈ ਉੱਥੇ ਪਵੜੀਆਂ ਹੈ ਇਸ ਕਰਕੇ ਸਹਿਜ ਕਦੀ ਕੇ ਨਹੀਂ ਪੜ੍ਹਨਾ ਦੋ ਲਾਵਾਂ ਜਿੱਥੇ ਉੱਥੇ ਕੈ ਬੁਲਾਉਣਾ ਹੈ ਸਹਿਜ ਕੈ ਪਾਵੜਾ ਪੱਗ ਧਰੇਲੀ ਧਰੇ ਲੀਜੇ ਪੱਗ ਕਹਿੰਦੇ ਪੈਰ ਨੂੰ ਪੈਰ ਵੀ ਤੂੰ ਪਹਿਲੇ ਸਟੈਪ ਦੇ ਉੱਤੇ ਪੈਰ ਰੱਖੀ ਪਹਿਲਾ ਸਟੈਪ ਸਾਡਾ ਅਭਿਆਸ ਦਾ ਕੀ ਹੈ ਆਪਣੇ ਅੰਦਰ ਵੜਨਾ ਅੰਦਰ ਵੜਨ ਦਾ ਪਹਿਲਾ ਦਰਵਾਜ਼ੇ 'ਚ ਵੜਦੇ ਸਾਰ ਹੀ ਅੰਦਰੋਂ ਹੁਕਮ ਆਉਂਦਾ ਵਿਚਾਰ ਰੋਕ ਤੈਨੂੰ ਮੈਂ ਅੰਦਰ ਨਹੀਂ ਵੜ ਸਕਦਾ ਤੇਰੇ ਵਿਚਾਰ ਤੇ ਬਾਹਰ ਹੈ ਇਸ ਕਰਕੇ ਬਾਹਰ ਮੁਖੀ ਭਾਵੇਂ ਅੱਖਾਂ ਮੀਟੀਆਂ ਹੋਣ ਕੁਛ ਹੋਣ ਫੁਰਨੇ ਉੱਠਦੇ ਰਹਿਣਗੇ ਅੰਦਰੋਂ ਇਹਨਾਂ ਫੁਰਨਿਆਂ ਨੂੰ ਗੁਰੂ ਅਮਰਦਾਸ ਸਾਹਿਬ ਨਾਲ ਲਹਿਰਾਂ ਕਿਹਾ। ਕੋਈ ਤਲਾਅ 'ਚ ਪਾਣੀ ਹੈ, ਉਹ 'ਚ ਲਹਿਰਾਂ ਉੱਠਦੀਆਂ ਰਹਿੰਦੀਆਂ ਹਵਾ ਨਾਲ ਸਾਰੀਆਂ, ਜੇ ਕਿਤੇ ਅਡੋਲ ਹੋ ਜਾਏ ਛੱਪੜ ਜਾਂ ਝੀਲ ਦਾ ਪਾਣੀ ਅਡੋਲ, ਉਹਦੇ ਜਿਹੜੇ ਕੰਢੇ ਦੇ ਦਰਖਤ ਹੁੰਦੇ ਹੈ ਉਹਨਾਂ ਦਾ ਪਰਛਾਵਾਂ ਵਿੱਚ ਆ ਜਾਂਦਾ। ਪਰ ਜਦੋਂ ਮਾੜਾ ਜਿਹਾ ਕਿਸੇ ਨੇ ਢੀਮ ਮਾਰੀ ਜਾਂ ਮੱਛੀ ਹਿੱਲੀ, ਉਹ ਫਿਰ ਸਾਰਾ ਪਰਛਾਵਾਂ ਗਾਇਬ ਹੋ ਜਾਂਦਾ। ਇੱਦਾਂ ਅਸੀਂ ਟਕਾ ਦਾ ਅਭਿਆਸ ਸਿੱਖਣਾ, ਲੇਕਿਨ ਗੋਲ ਹੈ ਸਾਡਾ, ਲੇਕਿਨ ਜਿੱਚਰ ਇਹ ਮਨ ਲਹਿਰੀ ਵਿੱਚ ਹੈ ਟਿੱਚਰ ਹਉਮੈ ਬਹੁਤ ਹੰਕਾਰ ਹਾਲੀ ਹਉਮੈ, ਇਹ ਸਾਰਾ ਪੁਆੜੇ ਸਾਰਿਆਂ ਦੀ ਜੜ ਹਉਮੈ ਹੈ। ਅੰਦਰੋਂ ਸਾਡੀ ਹਾਲੀ ਹਉਮੈ ਬਹੁਤ ਵੱਡੀ ਚੀਜ਼ ਹੈ, ਜਿਹੜੀ ਕਿ ਜੂੰ ਜੂੰ ਇਹਨੂੰ ਸਮਝੋਗੇ ਜੂੰ ਜੂੰ ਪਤਲੀ ਹੁੰਦੀ ਜਾਊਗੀ ਔਰ ਅਖੀਰ ਤੱਕ ਜਾਂਦੀ ਹੈ ਨਾਲ। ਜਦੋਂ ਇਹ ਮਰ ਗਈ ਸਮਝੋ ਰੱਬ ਮਿਲ ਗਿਆ। ਇਸ ਕਰਕੇ ਹਉਮੈ ਨਾਲ ਹੀ ਸਾਡੇ ਵਿਚਾਰ ਬਾਹਰ ਜਾਂਦੇ, ਹਉਮੈ ਨਾਲ ਹੀ ਅਸੀਂ ਦੁਖੀ ਹੁੰਦੇ ਹਾਂ। ਜਿੰਨੇ ਕਿਸੇ ਦੇ ਵਿਚਾਰ ਬਾਹਰ ਅੰਦਰ ਜਾਣ, ਉਹ ਬੰਦਾ ਐਕਸਾਈਟ ਹੁੰਦਾ ਰਹੂ, ਕਦੀ ਡਾਊਨ ਹੁੰਦਾ ਰਹੂ, ਔਰ ਕਦੀ ਬਲੱਡ ਪ੍ਰੈਸ਼ਰ ਤੋਂ ਨਹੀਂ ਬਚ ਸਕਦਾ। ਦੁਨੀਆਂ ਦਾ ਬਲੱਡ ਪ੍ਰੈਸ਼ਰ ਦਾ ਇਲਾਜ ਅੱਜ ਸਿੱਧਾ ਨਹੀਂ ਸੀ ਨਿਕਲਿਆ। ਮੇਰਾ ਦੋਸਤ ਹੈ ਮਲਵਾਕੀ 'ਚ ਡਾਕਟਰ ਕੋਛਰ, ਔਰ ਉਹ ਐਡਾ ਲਾਇਕ ਔਰ ਸਾਰੇ ਅਮੈਰੀਕਾ 'ਚ, ਉਹਦੇ ਕੋਲ ਮੈਂ ਰਹਿੰਦਾ ਹੁੰਦਾ ਸੀ, ਉਹ ਬੜਾ ਪਿਆਰ ਕਰਦਾ ਸੀ ਮੈਨੂੰ। ਉਹ ਸਾਰਾ ਕਹਿੰਦਾ ਭਾਈ ਸਾਹਿਬ ਜੀ, ਮੈਂ ਤਾਂ ਬੜਾ ਭਾਰਾ ਪੇਪਰ ਲਿਖਿਆ ਇਸ ਤੁਹਾਡੇ ਅਭਿਆਸ ਦੇ ਉੱਤੇ, ਸਾਨੂੰ ਬਲੱਡ ਪ੍ਰੈਸ਼ਰ ਦਾ ਕਾਹਦ ਲੱਭ ਪਿਆ। ਉਹ ਕਹਿੰਦੇ ਬਲੱਡ ਪ੍ਰੈਸ਼ਰ ਦਾ ਸਭ ਤੋਂ ਵਧੀਆ ਇਲਾਜ ਹੈ ਅਭਿਆਸ ਕਰ ਆਪ ਉਹਦੇ, ਮਤਲਬ ਇਹ ਐਸੀ ਚੀਜ਼ ਹੈ ਜਿਹੜਾ ਕਿ ਉਹਦੇ ਕੋਲ ਖਰੇ ਕਿੰਨੀਆਂ ਕੁ ਡਿਗਰੀਆਂ, ਕਿੰਨੇ ਕੁ ਕਿਤਾਬਾਂ ਲਿਖੀਆਂ ਡਾਕਟਰ, ਔਰ ਉਹ ਮੈਨੂੰ ਕਦੀ ਕਿਸੇ ਨੂੰ ਨਹੀਂ ਬੁਲਾਓ, ਸਾਰਾ ਮੇਰੇ ਘਰ ਜੋਗਿੰਗ ਕਰਦਾ ਆ ਜਾਂਦਾ ਸੀ, ਹਾਲਾਂਕਿ ਮੈਂ ਇੱਧਰ ਆਇਆ ਸੀ। ਪਰ ਕਮਾਲ ਦਾ ਡਾਕਟਰ, ਉਹ ਕਹਿਣ ਲੱਗਾ ਭਾਈ ਸਾਹਿਬ ਜੀ ਤੁਹਾਡਾ ਅਭਿਆਸ, ਤੁਸੀਂ ਕਿਤਾਬਾਂ ਲਿਖੋ ਅਭਿਆਸ 'ਤੇ। ਮੈਂ ਕਿਹਾ ਲਓ ਮਾਰ ਦਿਓ ਮੈਨੂੰ, ਅੱਜ ਤੋਂ ਕੋਈ 10 ਸਾਲ ਪਹਿਲਾਂ ਦੀ ਗੱਲ। ਕਹਿੰਦਾ ਭਾਈ ਸਾਹਿਬ ਜੀ ਤੁਹਾਡਾ ਬਾਣੀ ਦਾ ਸਮਾਂ ਗਿਆਨ, ਤੁਸੀਂ ਕਿਤਾਬਾਂ ਲਿਖੋ। ਮੈਂ ਕਿਹਾ ਡਾਕਟਰ ਸਾਹਿਬ ਇਹ ਲਿਖੀਆਂ ਨਹੀਂ ਜਾਂਦੀਆਂ ਹੁੰਦੀਆਂ, ਕਰਨ ਵਾਲੇ ਹੋਰ ਹੁੰਦੇ ਆ, ਲਿਖਣ ਵਾਲੇ ਕੋਈ ਹੋਰ ਹੁੰਦੇ। ਜੇ ਕਰੇਗਾ ਲਿਖ ਨਹੀਂ ਸਕੇਗਾ, ਜੇ ਲਿਖੇਗਾ ਕਰ ਨਹੀਂ ਸਕੇਗਾ, ਕਿਉਂਕਿ ਅੰਦਰਲੇ ਵਿਚਾਰ ਉੱਧਰ ਰਹਿਣੇ। ਜਿਹਨੇ ਅੱਠੇ ਪੈਰ ਲੇਖ ਲਿਖਣ 'ਚ ਵੀ ਹੈ, ਹੁਣ ਜਿਹਨੇ ਐਡੀਆਂ ਕਿਤਾਬਾਂ ਭਾਈ ਵੀਰ ਸੈਨਾ ਇੰਨੀ ਲਿਖਾਈ ਦਿਨ ਰਾਤ, ਉਹਦਾ ਮਨ ਉਹਨੇ ਮਨ ਦੇ ਵਿਚਾਰ ਕੀ ਰੋਕਣੇ, ਕਿਉਂਕਿ ਵਿਚਾਰ ਬੜੀ ਇੱਕ ਸੂਖਸ਼ਮ ਚੀਜ਼ ਹੈ ਜੋ ਇੱਥੇ ਦੱਸ ਰਹੇ ਨੇ। ਆਪਣੇ ਵਿਚਾਰ ਅਸਵਾਰੀ ਕੀ ਜੈ ਸਹਿਜ ਕੈ ਪਾਵੜੈ ਪੱਗ ਧਰੇਲੀ ਜੈ ਰਹਾਓ। ਆਓ ਸ਼ਬਦ ਪਹਿਲਾਂ ਇੱਕ ਵਾਰੀ ਗਾ ਲਈਏ, ਫਿਰ ਥੋੜ੍ਹੇ ਜਿਹੇ ਟਾਈਮ 'ਚ ਇਹਦੀਆਂ ਇੱਕ ਦੋ ਲਾਈਨਾਂ ਸਾਫ ਕਰਕੇ ਫਿਰ ਅਸੀਂ ਅੱਗੇ ਤੁਰਾਂਗੇ। ਪੰਨਾ 329 ਦੇ ਉੱਤੇ ਗੌੜੀ ਕਬੀਰ ਜੀ, ਦੇਖੋ ਕਬੀਰ ਇਕੱਲਾ ਨਹੀਂ ਲਿਖਿਆ, ਗੌੜੀ ਕਬੀਰ ਜੀ। ਦੇ ਮੋਹਾਰ ਲਗਾਮ ਪਹਿਰਾਵੋ ਸਾਗਲਤ ਜੀਨ ਗਗਨ ਦੌਰਾਵੋ ਆਪਣੇ ਵਿਚਾਰੇ ਅਸਵਾਰੀ ਕੀ ਜੈ ਸਹਿਜ ਕੈ ਪਾਵੜੈ ਪੱਗ ਧਰੇਲੀ ਜੈ ਰਹਾਓ ਆਪਣੇ ਵਿਚਾਰੇ ਅਸਵਾਰੀ ਕੀ ਜੈ ਸਹਿਜ ਕੈ ਪਾਵੜੈ ਪੱਗ ਧਰੇਲੀ ਜੈ ਰਹਾਓ ਚਾਲ ਰੇ ਬੈਕੁੰਠ ਤੁਝੇ ਲੇ ਤਾਰੂ ਹਿਚ ਹੈ ਤਾਂ ਪ੍ਰੇਮ ਕੈ ਚਾਹਬੁਕ ਮਾਰੂ ਆਪਣੇ ਵਿਚਾਰ ਅਸਵਾਰੀ ਕੀ ਜੈ ਸਹਿਜ ਕੈ ਪਾਵੜੈ ਪੱਗ ਧਰੇਲੀ ਜੈ ਰਹਾਓ ਕਹਿਤ ਕਬੀਰ ਪਹਿਲੇ ਅਸਵਾਰਾ ਵੇਦ ਕਤੇਬ ਰਹੇ ਨ
ਰਾਰਾ ਆਪਣੇ ਵਿਚਾਰੇ ਅਸਵਾਰੀ ਕੀ ਜੈ ਸਹਿਜ ਕੈ ਪਾਵਣ ਪੱਗ ਧਰੇ ਲੀ ਜੈ ਰਹਾਉ।
ਇਹਦੇ 'ਚ ਕੋਈ ਦੋ ਚਾਰ ਮੁਸ਼ਕਿਲ ਜੇ ਲਹੋਦਾ ਮੁਹਾਰ ਕੀ ਹੋਈ ਦੇ ਤੇ ਵੀ ਚੱਲ ਤੂੰ ਮੁਹਾਰ ਇੱਕ ਲਫਜ਼ ਹੈ ਜਿਹਨੂੰ ਊਂਠ ਦੀ ਨਕੇਲ ਕਹਿੰਦੇ ਹੈ ਉਹਦੇ ਨੱਕ 'ਚ ਨਕੇਲ ਪਾਈ ਦੀ ਊਂਠ ਦੇ ਉਹ ਐਡਾ ਜਾਨਵਰ ਹੈ ਉਸ ਨੱਕ ਨਾ ਉਸ ਨਾ ਕਾਬੂ ਰਹਿੰਦਾ ਹੈ ਘੋੜੇ ਨੂੰ ਲਗਾਮ ਦੇਈ ਦੀ ਮੂੰਹ 'ਚ ਤਾਂ ਉਹ ਕਾਬੂ ਰਹਿੰਦਾ ਇਹ ਸਾਡਾ ਮਨ ਹੈ ਜੇ ਮਨ ਦੇ ਵਿਚਾਰ ਰੋਕਣੇ ਹੈ ਤਾਂ ਇਹਦੇ ਮੂੰਹ 'ਚ ਲਗਾਮ ਦੇਣੀ ਪੈਣੀ ਘੋੜੇ ਨੂੰ ਜੇ ਕਾਬੂ ਕਰਨਾ ਹੋਏ ਤਾਂ ਘੋੜੇ ਨੂੰ ਲਗਾਮ ਦਿੰਦੇ ਆ ਮੂੰਹ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਕਹਿੰਦੇ ਹੈ ਮਹੱਲਾ ਚੌਥਾ ਕਹਿੰਦਾ ਓਏ ਆਮ ਲਗਾਮ ਨਾ ਨਹੀਂ ਇਹਨੇ ਕਾਬੂ ਆਉਣਾ ਕੰਡਿਆਲ ਮੁੱਖੇ ਕੰਡਿਆਂ ਵਾਲੀ ਲਗਾਮ ਦੇ ਇਹਦੇ ਮੂੰਹ 'ਚ ਅਸੀਂ ਆਪ ਘੋੜੀਆਂ ਪਾਲਦੇ ਰਹੇ ਛੋਟੇ ਹੁੰਦੇ ਘੋੜੀਆਂ ਸਾਡੇ ਘਰ 'ਚ ਰਹੀਆਂ ਜਿਹੜੀ ਬਹੁਤ ਬੇਕਾਬੂ ਘੋੜੇ ਹੁੰਦੀ ਸੀ ਜਾਂ ਘੋੜਾ ਉਹਦੇ ਮੂੰਹ 'ਚ ਕੰਡਿਆਂ ਵਾਲੀ ਲਗਾਮ ਦਿੰਦੇ ਸੀ ਕੰਡੇ ਹੁੰਦੇ ਆ ਉਹ ਲਗਾਮ ਆਮ ਲੋਹੇ ਦੀ ਹੁੰਦੀ ਮੂੰਹ 'ਚ ਉਹਦੇ ਉੱਤੇ ਸੂਏ ਨਿਕਲੇ ਹੁੰਦੇ ਲੋਹੇ ਦੇ ਉਹ ਕੰਡੇ ਹੁੰਦੇ ਉਹ ਫਿਰ ਜਦੋਂ ਖਿੱਚੋ ਤਾਂ ਉਹਦੇ ਲੱਗਦੇ ਫਿਰ ਉਹ ਕਾਬੂ ਰਹਿੰਦੀ ਕੜਿਆਲ ਮੁੱਖੇ ਮਹੱਲੇ ਚੜ੍ਹ ਗਏ ਹੋਰ ਤਾਂ ਦੇ ਤਾਂ ਕਹਿੰਦੇ ਇੱਦਾਂ ਮਨ ਨਾਲ ਕਾਬੂ ਨਹੀਂ ਆਉਣਾ ਇਹਦੇ ਮੂੰਹ 'ਚ ਕੰਡਿਆਂ ਵਾਲੀ ਲਗਾਮ ਦੇ ਕੜਿਆਲ ਮੁੱਖੇ ਅਸੀਂ ਉਹ ਸ਼ਬਦ ਲਿਆਵਾਂਗੇ ਇਹੋ ਸਾਡੇ ਪਿਓ ਦਾਦੇ ਦਾ ਖਜ਼ਾਨਾ ਹੈ ਅਸੀਂ ਇਹਨੂੰ ਖੋਲ੍ਹ ਕੇ ਦੇਖਣਾ ਹੈ ਲੇਕਿਨ ਨਹੀਂ ਸਮਝ ਆਵੇਗੀ ਜਿਨ ਚੱਕਰ ਅਸੀਂ ਆਪਣੀਆਂ ਰੂਟਸ ਨਹੀਂ ਸਮਝਾਂਗੇ ਅਸੀਂ ਇਸ ਦੁਨੀਆ 'ਚ ਆਣ ਕੇ ਅਸੀਂ ਆਪਣੀਆਂ ਪੰਜਾਬ ਦੀਆਂ ਰੂਟਸ ਭੁੱਲ ਜਾਂਦੇ ਹਾਂ ਪਿੰਡਾਂ ਦੀਆਂ ਸਾਰੀਆਂ ਗੱਲਾਂ ਸਾਰਾ ਉਹ ਖਿੱਤਾ ਐਸਾ ਹੈ ਜਿੱਥੇ ਸਭ ਤੋਂ ਜ਼ਿਆਦਾ ਬ੍ਰਹਮ ਗਿਆਨ ਔਰ ਪੂਰਨ ਬ੍ਰਹਮ ਗਿਆਨ ਆਇਆ ਦੁਨੀਆ ਦਾ ਪੰਜਾਬ ਦਾ ਖਿੱਤਾ ਔਰ ਦਸ ਗੁਰੂ ਔਰ ਉਹਨਾਂ ਦਾ ਇਹ ਗਿਆਨ ਐਡਾ ਵੱਡਾ ਹੈ ਕਿਉਂਕਿ ਉੱਥੇ ਦੀ ਹਰ ਇੱਕ ਚੀਜ਼ ਦੱਸੀ ਹੋਏਗੀ ਉਹ ਸਮਝ ਤਾਂ ਆਏਗੀ ਬਾਬੇ ਨਾਨਕ ਦੀ ਬਾਣੀ ਦੀ ਜੇ ਸਰ ਉਹ ਸਾਡਾ ਫਰਜ਼ ਹੈ ਆਪਣੀਆਂ ਰੂਟਸ ਵੀ ਦੇਖਣੀਆਂ ਇਸ ਕਰਕੇ ਸਾਡੀ ਆ ਰਿਹਾ ਲਗਾਮ ਅਤੇ ਮੁਹਾਰ ਮੁਹਾਰ ਹੁੰਦੀ ਹੈ ਊਂਠ ਦੀ ਨਕੇਲ ਡਾਚੀ ਵਾਲਿਆ ਮੋੜ ਮੁਹਾਰ ਵੇ ਪੁਰਾਣਾ ਗੀਤ ਹੈ ਪਿੰਡੀ ਵਾਲੀ ਦਾ ਜੈਸੇ ਸੱਸੂ ਪੰਨੂ ਸੱਸੀ ਅਤੇ ਪੁੰਨੀ ਉਹ ਦੋਨੋਂ ਸੀ ਉਹ ਵਿਚਾਰਾ ਉਹਨੂੰ ਸੱਸੀ ਨੂੰ ਛੱਡ ਕੇ ਚਲਾ ਗਿਆ ਆਪਣੀ ਬੋਤੀ ਲੈ ਕੇ ਡਾਚੀ ਐਨ ਉਹ ਮੁਹਾਰ ਨੂੰ ਖਿੱਚੀ ਜਾਏ ਅਤੇ ਉਹਨੂੰ ਛੱਡ ਕੇ ਚਲੇ ਗਿਆ ਉਹ ਵਿਚਾਰੀ ਪਿੱਛੇ ਥਲਾਂ ਦੇ ਰੇਤ 'ਚ ਗਾਉਂਦੀ ਫਿਰੇ ਡਾਚੀ ਵਾਲਿਆ ਮੋੜ ਮੁਹਾਰ ਵੇ ਵੀ ਉਹਦੀ ਲਗਾਮ ਮੇਰੇ ਹੱਲ ਖਿੱਚ ਕੇ ਊਂਠ ਦੀ ਕਾਰਾ ਨਕੇਲ ਤੱਤ ਮੇਰੇ ਹੱਲ ਆ ਡਾਚੀ ਵਾਲਿਆ ਮੋੜ ਮੁਹਾਰ ਤਾਂ ਤੂੰ ਸਮਝ ਆਏ ਸਾਨੂੰ ਇਹ ਪੁਰਾਤਨ ਸਾਡਾ ਸਾਰਾ ਤੋਂ ਮੁਹਾਰ ਕਹਿੰਦੇ ਹੈ ਨਕੇਲ ਨੂੰ ਇਸੇ ਤਾਰਾ ਅਸੀਂ ਮਨ ਨੂੰ ਕਹਿਣਾ ਮਨ ਡਾਚੀ ਵਾਲਿਆ ਮੋੜ ਮੁਹਾਰ ਆਪਣੇ ਜਿਹੜੇ ਮਨ ਦੀਆਂ ਬਾਹਰ ਦੀਆਂ ਬਿਰਤੀਆਂ ਬਾਹਰ ਨੂੰ ਜਾ ਰਹੀਆਂ ਇਹ ਅੰਤਰਮੁਖੀ ਕਰਨਾ ਇਹਨੂੰ ਕਹਿੰਦੇ ਅੰਦਰ ਵੜਨਾ ਇਹ ਸਿੱਖਾਂ ਪੁਜਾਰੀ ਟੋਲਾ ਜਾਂ ਸਾਡੀ ਸਿੱਖ ਕੌਮ ਨਹੀਂ ਸਮਝ ਸਕਦੀ ਇਹ ਸਮਝੇ ਹੈ ਅਤੇ ਰਾਧਾ ਸਵਾਮੀ ਸਮਝੇ ਜਿਨ੍ਹਾਂ ਨੇ ਪ੍ਰੈਕਟਿਸ ਕਰਦੇ ਰੋਜ਼ ਢਾਈ ਤਿੰਨ ਘੰਟੇ ਦਾ ਉਹਨਾਂ ਦਾ ਚੌਕੜਾ ਹੁੰਦਾ ਹਰ ਸਿੱਖ ਦਾ ਜੋ ਸ਼ਬਦ ਦਿੰਦਾ ਉਹਨਾਂ ਦਾ ਸੰਤ ਸਤਿਗੁਰੂ ਤਾਂ ਅਸੀਂ ਕਹਿੰਦੇ ਨਹੀਂ ਸੰਤ ਕਹਿ ਸਕਦੇ ਹਾਂ ਉਹਨਾਂ ਦਾ ਜੋ ਸ਼ਬਦ ਦਿੰਦਾ ਹੈ ਸੰਤ ਉਹ ਪੂਰੇ 12 ਵਜੇ ਤੋਂ ਬਾਅਦ ਕੋਈ ਨਹੀਂ ਸੁਣਦਾ ਉਹਨਾਂ ਨੂੰ ਝੁੱਟ ਲਾਉਣ ਦਾ ਹੁਕਮ ਹੈ ਵੀ ਇਹ ਢਾਈ ਘੰਟੇ ਦਾ ਤੌਂਕੜਾ ਵਧਾਉਣਾ ਤੁਸੀਂ ਇੱਥੇ ਤੱਕ ਔਰ ਸ਼ਬਦ ਦਾ ਅਭਿਆਸ ਕਰਨਾ ਔਰ ਉਹਦਾ ਹਮੇਸ਼ਾ ਹੀ ਆਪਣੇ ਅੰਦਰ ਵੜੋ ਇਹ ਸਾਡੀ ਸਾਰੀ ਬਾਣੀ ਇਹੋ ਕਹਿੰਦੀ ਹੈ ਵੀ ਅੰਦਰ ਤਾਂ ਵੜਾਂਗੇ ਜੇ ਬਾਹਰ ਵਿਚਾਰ ਜਾਣੋ ਨੁਕਣਗੇ ਉਹਨਾਂ ਨੂੰ ਅੰਦਰ ਮੁਖੀ ਰੱਖਣਾ ਉਹ ਹੈ ਆਪਣੇ ਵਿਚਾਰ ਅਸਵਾਰੀ ਕੀ ਜੈ ਸਹਿਜ ਕੇ ਪਾਵੜੈ ਪੱਗੇ ਧਰਲੀ ਮੁਹਾਰ ਇੱਕ ਮੁਹਾਰ ਹੈ ਇੱਕ ਲਗਾਮ ਹੈ ਇੱਕ ਅੱਗੇ ਜੀਨ ਦਾ ਲਫ਼ਜ਼ ਆਉਂਦਾ ਹੈ ਜੀਨ ਉਹ ਹੁੰਦੀ ਜਿਹੜੀ ਘੋੜੇ ਦੀ ਕਾਠੀ ਪਾਉਣ ਤੋਂ ਪਹਿਲਾਂ ਉਹਦੇ ਥੱਲੇ ਇੱਕ ਨਮਦਾ ਪਾਈਦਾ ਆ ਕਾਰਪੇਟ ਜੇ ਅਰਗੀ ਚੀਜ਼ ਹੁੰਦੀ ਹੈ ਉਹਦੀ ਪਿੱਠ 'ਤੇ ਪਹਿਲਾਂ ਰੱਖ ਕੇ ਤਾਂ ਕਿ ਇਹਨੂੰ ਜੇ ਪਸੀਨਾ ਆਵੇ ਅਤੇ ਇਹਦਾ ਜਿਸਮ ਖਰਾਬ ਨਾ ਹੋਵੇ ਅਤੇ ਜਿਹੜਾ ਕਾਠੀ ਆ ਉਹ ਇਹਨੂੰ ਚੁਭੇ ਨਾ ਉਹ ਜਿਹੜਾ ਕਾਠੀ ਅਤੇ ਘੋੜੇ ਦੀ ਪਿੱਠ ਦੇ ਵਿੱਚ ਗੱਭੇ ਕਾਰਪੇਟ ਪਾਉਣੇ ਆ ਨਾ ਉਹਨੂੰ ਜੀਨ ਕਹਿੰਦੇ ਦੇਖੋ ਹੁਣ ਕਬੀਰ ਸਾਹਿਬ ਪਤਾ ਨਹੀਂ ਕਿੱਥੋਂ ਇਹਨਾਂ ਭਗਤਾਂ ਨੂੰ ਹਰ ਇੱਕ ਚੀਜ਼ ਦਾ ਪਤਾ ਆ ਲੜੇ ਵੀ ਯੁੱਧਾਂ ਦੀਆਂ ਗੱਲਾਂ ਆ ਹੁਣ ਘੋੜ ਸਵਾਰ ਦੀਆਂ ਗੱਲਾਂ ਔਰ ਘੋੜੀ ਦੀਆਂ ਊਠਾਂ ਸਭ ਇਹਨਾਂ ਨੂੰ ਬ੍ਰਹਮ ਗਿਆਨ ਇਹਨਾਂ ਦੀ ਦਿਵ ਦ੍ਰਿਸ਼ਟੀ ਹੁੰਦੀ ਹੈ। ਔਰ ਦੇਖੋ ਕੈਸੀ ਐਨ ਚੀਜ਼ ਕਮਾਲ ਦੀ ਕਹਿਣਗੀ, ਕਹਿੰਦੇ ਦੇ ਮੁਹਾਰ ਲਗਾਮ ਪਰਾਵੋ, ਤੇਰੇ ਵਿਚਾਰ ਆਪਣਿਆਂ ਤੇ ਅਸਵਾਰੀ ਕਾਹਦੀ ਕਰੀ ਦੀ ਹੈ, ਘੋੜੇ ਦੀ। ਉਹ ਸਹੀ ਸੀਨ ਖਿੱਚਿਆ, ਉਹ ਸਾਰੀ ਚੀਜ਼ ਦੱਸੀ। ਤੋ ਇਸ ਕਰਕੇ ਪਹਿਲਾਂ ਕਹਿੰਦਾ ਸਵਾਰੀ ਕਰਨ ਤੋਂ ਪਹਿਲਾਂ ਆਰ ਹਾਓ ਦੀ ਤੁੱਕ ਯਾਦ ਰੱਖੀ ਵੀ ਸਵਾਰੀ ਕਿਹਦੀ ਕਰਨੀ ਹੈ, ਆਪਣੇ ਵਿਚਾਰਾਂ 'ਤੇ ਸਵਾਰੀ ਕਰਨੀ। ਬਾਬਾ ਨਾਨਕ ਕਹਿੰਦਾ ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ, ਕੀ ਬਾਬਾ ਨਾਨਕ ਕਹਿੰਦਾ ਘੋੜੇ ਦੀ ਵੀ ਚੜ੍ਹਾਈ ਕਾਹਦੀ ਹੈ, ਹੋਰ ਚੜ੍ਹਨਾ ਖੁਸ਼ੀ ਖੁਆਰ, ਜਿੱਤ ਚੜ੍ਹਿਆ ਤਨ ਪੀੜੀ ਹੈ ਮਨ ਮੇਂ ਚਲੇ ਵਿਕਾਰ, ਹੋਰ ਚੜ੍ਹਨਾ ਖੁਸ਼ੀ ਖੁਆਰ, ਜਿਹੜੇ ਮਰਜ਼ੀ ਘੋੜਿਆਂ 'ਤੇ ਵੀ ਚੜ੍ਹ ਜਾ, ਮਰਸਡੀ ਕਾਰਾਂ 'ਤੇ ਵੀ ਚੜ੍ਹ ਜਾ, ਪਰ ਇਹ ਸਾਰਾ ਹੀ ਕੀ ਹੈ ਬਾਬਾ, ਹੋਰ ਚੜ੍ਹਨਾ ਖੁਸ਼ੀ ਖੁਆਰ, ਅਤੇ ਜਿੱਤ ਚੜ੍ਹਿਆ ਤਨ ਪੀੜੀਏ ਮਨ ਮੇਂ 'ਚ ਥੋੜ੍ਹੀ ਜਿਹੀ ਹਉਮੇ ਆ ਜੂਗੀ, ਹਾਂ ਮੈਂ ਮਰਸਡੀ 'ਚ ਚੜ੍ਹਿਆ ਜਾਂਦਾ, ਵਿਕਾਰ ਆ ਜੂ ਅੰਦਰ, ਲਿਮੋਜ਼ੀਨ ਲੈ ਲਈ ਹੈ, ਲੈ ਜੀ ਹਾਂ ਸਾਰਾ ਉਹ ਸਾਰਾ ਅਸੀਂ ਉੱਥੇ ਸਾਡੇ ਸੀ ਉਹ ਲਿਮੋਜ਼ੀਨ ਲਈ ਫਿਰੇ ਸਾਡਾ ਮੁੰਡਾ ਮਿਲਵਾਕੀ ਵਾਲਾ ਜਿਹਦੇ ਬੜੇ ਪੈਟਰੋਲ ਸਟੇਸ਼ਨ ਹੈ ਸਾਰੇ ਸਾਰੇ, ਕਹਿੰਦਾ ਭਾਈ ਸਾਹਿਬ ਜੀ ਲਿਮੋਜ਼ੀਨ ਲਈ ਹੈ। ਮੈਂ ਕਿਹਾ ਅਸੀਂ ਵੀ ਤਾਂ ਕਦੀ ਚੜ੍ਹਾਂਗੇ ਲਿਮੋਜ਼ੀਨ 'ਤੇ, ਕਹਿੰਦੇ ਕਦੋਂ, ਕਹਿੰਦੇ ਜਦ, ਮੈਂ ਕਿਹਾ ਇੱਥੇ ਤਾਂ ਲੈ ਜਾਂਦੇ ਹੀ ਮਰਨ ਤੋਂ ਬਾਅਦ ਲਿਮੋਜ਼ੀਨ 'ਚ। ਉਹ ਮੈਂ ਕਿਹਾ ਦਰਸ਼ਨ ਸਿਆ ਮੈਂ ਨਹੀਂ ਹਲੀ ਚੜ੍ਹਨਾ, ਉਹ ਬੜਾ ਹੈਰਾ, ਮੈਂ ਕਿਹਾ ਮੈਨੂੰ ਮੌਤ ਯਾਦ ਹੈ, ਮੈਨੂੰ ਪਤਾ ਮੈਨੂੰ ਲਿਮੋਜ਼ੀਨ 'ਚ ਹੀ ਪਾਉਣਾ ਉਹਨਾਂ। ਉਹ ਬਹੁਤ ਪਿਆਰ ਕਰਦਾ ਹੁੰਦਾ ਇਹਨਾਂ ਸਾਰਾ। ਤੋ ਇਸ ਕਰਕੇ ਇਹ ਲਿਮੋਜ਼ੀਨ ਚੜ੍ਹਨੇ, ਮਰਸਡੀ ਦੇ ਚੜ੍ਹਨੇ, ਇਹ ਪਿੱਛੇ ਮਰਸਡੀਆਂ ਕਾਰਾਂ, ਇਹ ਨਹੀਂ ਸੀ ਕੈਟਲਾਗ, ਉਸ ਵੇਲੇ ਘੋੜੇ ਹੁੰਦੇ ਸੀ, ਜਿਹਦੇ ਕੋਲ ਘੋੜਾ ਹੋਵੇ ਉਹ ਬੜਾ ਅਮੀਰ ਨਵਾਬ ਔਰ ਬਾਦਸ਼ਾਹ, ਘੋੜੇ ਤੋਂ ਬਗੈਰ ਗੁਜ਼ਾਰਾ ਨਹੀਂ ਸੀ, ਉਹਦੀ ਸਵਾਰੀ ਦਊ। ਔਰ ਜਿਹੜਾ ਮਹਾਰਾਜ ਬਾਬਾ ਨਾਨਕ ਇੱਕ ਐਸੀ ਫੋਟੋ ਖਿੱਚਦਾ ਹੈ, ਕਹਿੰਦਾ ਵਾਹ ਵਾਹ ਕਿਆ ਸਵਾਰ ਹੈ, ਕਮਰ ਕੱਸਾ ਵੀ ਕੀਤਾ, ਵਿੱਚ ਬੰਕਾ ਕਟਾਰਾ ਰੱਖੇ ਆ, ਉਹ ਸਵਾਰਾ ਹੀ ਬੰਕੇ ਦਾ ਔਰ ਕਟਾਰਾ, ਜਿੱਦਾਂ ਅਸੀਂ ਕਿਰਪਾਨ ਐਨ ਸਜਾਉਂਦੇ ਰਹੇ ਐਨ ਸਾਰਾ, ਕਹਿੰਦੇ ਬੜਾ ਘੋੜੇ 'ਤੇ ਚੜ੍ਹਿਆ ਜਾਂਦਾ, ਕਹਿੰਦਾ ਕਟਾਰਾ ਵੀ ਕੋਲ ਹੈ, ਕਹਿੰਦਾ ਇੱਕ ਖਿਆਲ ਰੱਖੀ ਕਿਤੇ ਮੂੰਹ ਪਾਰ ਥੱਲੇ ਨਾ ਪੈ ਜੀ, ਮਤ ਆਵੇਂ ਸਿਰ ਪਾਰ, ਐਡਾ ਸਿੰਘਾਂ ਨੂੰ ਜਾਂ ਸਿੱਖਾਂ ਨੂੰ ਕੀ ਮਜਾਲ ਹੈ, ਦਸਮ ਪਾਤਸ਼ਾਹ ਦੇ ਸਿੰਘ ਜਾਂ ਘੋੜੇ 'ਤੇ ਚੜ੍ਹੇ ਕਦੀ ਹੰਕਾਰ ਕਰ ਜਾਣ, ਬਾਬੇ ਨਾਨਕ ਦੀ ਤੁੱਕ ਸੀ, ਬੰਕਾ ਬੰਕੜੇ ਕਾ ਸਵਾਰ, ਕਹਿੰਦਾ ਮਤ ਦੇਖੀ ਮੂੰਹ ਪਾਰ ਆ ਕੇ ਪਵੇ, ਐਸੀ ਤਿਆਗ ਕਿ ਪੁਰਾਤਨ ਸਿੰਘ ਅੰਦਰੋਂ ਸਭ ਕੁਛ ਮਰਿਆ ਸੀ, ਉਹਦੀ ਕਿ ਜ਼ਰੂਰਤ ਪੈਣ ਲਈ ਇਹ ਕੰਮ ਕਰਦੇ ਸੀ, ਪਰ ਬੰਕੇ ਕਾ ਬੰਕੜਾ ਸਵਾਰ ਤੇਗ ਇੱਥੇ ਹੈ ਸਾਰੀ ਆ, ਉਹਦੇ ਵਾਲੀ ਇਸ਼ਾਰਾ ਕਰਕੇ ਮਹਾਰਾਜ ਕਹਿੰਦੇ ਆ ਇਹ ਮਤ ਮੂੰਹ ਪਾਰ ਆਣ ਕੇ ਪੈ ਜੀ, ਹੋਰ ਚੜ੍ਹਨਾ ਖੁਸ਼ੀ ਖੁਆਰ, ਹੰਕਾਰ 'ਚ ਨਾ ਆਵੀਂ, ਮਤਲਬ ਭਾਵੇਂ ਰਾਜਾ ਰਹਿ ਕੁਛ ਰਹਿ ਪਰ ਅੰਦਰਾਂ ਗਰੀਬ ਰਹਿ। ਇਸ ਕਰਕੇ ਉਹ ਹੈ ਅਸਵਾਰੀ, ਇਹ ਪਹਿਲਾਂ ਘੋੜਿਆਂ ਦੀ ਹੁੰਦੀ ਸੀ, ਉਹ ਸੀਨ ਆ ਰਿਹਾ, ਕਹਿੰਦਾ ਆਪਣਾ ਮਨ ਬਣਾ ਘੋੜਾ, ਪਰ ਇਹਨੇ ਕਾਬੂ ਨਹੀਂ ਆਉਣਾ, ਭਾਵੇਂ ਇਹਦੇ ਨਕੇਲ ਪਾ ਅਤੇ ਭਾਵੇਂ ਪਾ ਇਹਦੇ ਲਗਾਮ, ਤੋ ਦੋ ਲਗਤ ਆ ਗਏ, ਦੇਹੇ ਮੋਹਾ ਲਗਾਮ ਪੈ। ਇਹ ਮੂੰਹ ਦੀ ਗੱਲ ਕਿਉਂ ਕੀਤੀ, ਕਿਉਂਕਿ ਮੂੰਹ ਨਾ ਨਾਮ ਨਹੀਂ ਜਪਣਾ ਇਹਨੇ, ਇਹਨੇ ਸਾਰਾ ਦਿਨ ਹੋਰ ਬਕਵਾਸ 'ਚ ਬੜਾ ਆਨੰਦ ਲੈਣਾ, ਪਰ ਮੂੰਹ ਨਾ ਨਾਮ ਨਹੀਂ ਇਹ ਜਪ ਸਕੇਗਾ, ਇਹ ਪਹਿਲਾ ਡਿੱਕਾ ਆਉਣਾ ਔਰ ਸਭ ਤੋਂ ਵੱਡਾ ਡਿੱਕਾ। ਬੰਦਾ ਚਾਹੁੰਦਾ ਹੋਇਆ ਵੀ ਸਵੇਰੇ ਉੱਠ ਕੇ ਵੀ ਇਹਦੇ ਮੂੰਹ 'ਚੋਂ ਵਾਹਿਗੁਰੂ ਨਹੀਂ ਨਿਕਲੇਗਾ, ਇਹਨੂੰ ਸਵਾਦ ਸੋਚਣ ਵਿਚਾਰਾਂ 'ਚ ਬੜਾ ਆਏਗਾ, ਕਰਕੇ ਦੇਖ ਲਓ ਤੁਸੀਂ, ਬਥੇਰਾ ਪਤਾ ਹੁੰਦਾ ਵੀ ਬਾਬੇ ਗੁਰੂ ਅਮਰਦਾਸ ਸਾਹਿਬ ਦਾ ਹੁਕਮ ਹੈ, ਸੌਂਦੇ ਵਾਹੋ ਵਾਹੋ ਉੱਚਰੇ, ਉੱਠਦੇ ਵੀ ਵਾਹੋ ਕਰੇਣ, ਜਿਸ ਵੇਲੇ ਜਾਗ ਖੁੱਲ ਜੇ ਉਸ ਵੇਲੇ ਵਾਹਿਗੁਰੂ ਵਾਹਿਗੁਰੂ ਸ਼ੁਰੂ ਕਰਦਾ, ਪਰ ਬੰਦੇ ਨੂੰ ਮੂੰਹ ਨਿਕਲਦਾ ਨਹੀਂ, ਕਰਮ ਨਹੀਂ ਆਲੀ, ਇਹੋ ਵੱਡੀ ਚੀਜ਼ ਕਹਿ ਰਹੇ ਹੈ ਵੀ ਉਸ ਵੇਲੇ ਮੂੰਹ ਨਾ ਤੇਰੇ ਨਾਲ ਇਨਕਾਰ ਕਰ ਦੇਣਾ ਨਾਮ ਜਪਣੋ, ਇਹਦੇ ਦੇਹ ਲਗਾਮ, ਇਹਨੂੰ ਸੋਧ ਕੇ ਰੱਖ, ਇਹ ਕਿਉਂ ਨਹੀਂ ਜਪਦਾ, ਉਹਨੂੰ ਉਸ ਵੇਲੇ ਵਿਚਾਰਾਂ 'ਚ ਬੜਾ ਸਵਾਦ ਹੋਊਗਾ, ਹਾਂ ਇੱਦਾਂ ਨਾਮ ਜਪਾਂਗੇ ਇੱਦਾਂ, ਇੰਨੇ ਫੁਰਨੇ ਉੱਠਣਗੇ। ਮੈਂ ਆਪਣੀ ਗੱਲ ਦੱਸਦਾ ਵੀ ਮੈਂ GM 'ਚ ਜਾਂਦਾ ਹੁੰਦਾ ਸੀ, ਅਨਾਰਬਰ ਤੋਂ ਇੱਕ ਘੰਟੇ ਦਾ ਡਰਾਈਵ ਸੀ, ਮੈਂ ਸਵੇਰੇ ਸਵੇਰੇ ਚੜ੍ਹਨਾ, ਉਹ ਮੈਂ ਨਾਮ ਵੀ ਜਪੀ ਜਾਣਾ, अंदर इन्ने विचार आने, अच्छा हुण बस नौकरी छड़ देनी है, मन च चले जाना है, नाम जपना है, पता नहीं कदों पवाड़ा गलों लथू उधर नाम जपन दिया होना, विचार जा रहे बार मन च, एडी छेती रफ्तार है इस विचार की, आ रॉकेट की स्पीड नाल भी तेज है विचार, इतने माड़ा जे ख्याल किया नहीं तो अपने मन च पहुंच जाता है, उत्थे ही रहना, मैनू एग्जैक्ट लेना भुल जाना भाई साहब। फिर मैनू बाणी पढ़ी तो समझ आई, वो भाई अनक उपाव चित भी ये बहुतेरे, साह होवे जो बात होवैनी, आई महल्या की बाणी है एन एग्जैक्ट, जिन्हें वारी है उन्होंने पता लगता, कहना पहला पहला तू की करेगा, पहला तेरे बड़े अंदर ये उपाव आने, आ करा आ करा, चाह विचार चंगे है नाम जपन दे, पर ओदे विच ही बड़े है, ओदे विच अंदर नहीं वड़ सके। अनक उपाव चित भी ये बहुतेरे, अगे ठंड पाते ने कहते क्यों दे, साह होवे जो बात होवैनी, होना तो उ है, अनक उपाव चित भी है बहुतेरे, साह हो जो बात वैनी, कहते तू हर वेले अपना भला सब कोई मांग है, कहते की पता उन्हें तेरा बुरा करना हाल, सो करे जो मेरे चित्ते ना चते, खरे तेरे भले मंगण नाल भी उन्हें तेन तां चाड़ देना फर्क, ये बस है। इस करके बंदा इन्ना ठंडा रहा महल्या की बाणी पढ़ के, पर बड़ी डूंगी है, अनक उपाव चित भी ये बहुतेरे, सा होवे जो बात होवैनी, अपना भला सब कोई वंश है, पर सा आ सो करे जो मेरे चित्ते ना चतैनी, ये नहीं भी साडा बुरा करदा, नहीं उन्हें खरे साडा भले बुरा करके भी साडा भला कर देना, इस करके उत्ते छड़ दे, सो करे जो मेरे चित्ते ना, ऐसियां गल्लां हो जांदियां भी महाराज मैं तो कुछ सोचे कुछ नहीं, होर ही कुछ गया, सो करे जो मेरे चित्ते ने चतैनी, अगे रिजल्ट कर दे, कहिंदे इह है मन की मत त्यागो हर जन, इस सब तो जिंदगी चो मुश्किल काम है, भी अपनी एहो जे विचार एहो जी मत नू काबू च रखना, यह नहीं रहेगी, इस करके महाराज कहिंदे भाणे च रह, मन की मत त्यागो हर जन, इह बात कठैनी, ये मन की मत त्यागना की है, अपने विचार असवारी की सहज का पावड़ा पग धर ली, सो करे जो मेरे चित्ते ना चतैनी, अगे फिर ठंड पाई, मन की मत त्यागो हार जान, जे बनना है ते मन की मत त्यागो हार जान, यह बात कठैनी, तो फिर मैं करा की किड़े खूह च पै जावा, महाराज अगे बड़ा सोहना इलाज, कहते बड़ा सौखा इलाज, जो मर्जी सोचता रहा कोई, तू आंदे हर हर नाम ते आ जा, तेन छुट्टी है, तू जो ये मर्जी सोचता करता रहा, बंदे का होर कोई निकलना रास्ता है, होर कोई जिंदगी का वह उपार है ही नहीं जाता, तू क्यों कर पुछ नहीं सकता, वह कहना की कर, जपी चलना आंदे हर हर नाम ते आवो, कहना मेरी मत नहीं है, गुर सतगुर की मत लैनी, अपने मन की मत ना लै, और सतगुर की मत बाणी च मिले, आ है मत, ये बाणी कबीर जी है, भगतां दे शब्द नहीं है, गुरुआं दे शब्द नहीं है, उन्होंने साफ कहता है, साडे मूहों किसे ना कढ़ाए है, सतगुर की बाणी, सत सत करम जानो गुर सिखो, जिदा गुरु रामदास साहब सामने सिख संगत बैठी तो कह रहे हैं, सतगुर की बाणी सतगुर की बाणी है, ये तो कह सकती मेरी बाणी, सतगुर की बाणी, सतगुर उन्होंने साफ सी भी सतगुर असी नहीं है, सतगुर ओह स्वरूप है, सतगुर की बाणी, सत कर जाणो गुर सिखो, हर करता आप मूहों कढ़ाए, इहदे नाल कोई होर वड्डा थंब रूल सानू मिल सकदा भी, ये ना सतगुर की ना किसी की बाणी, सतगुर की बाणी, और सतगुर की बाणी सत्ते स्वरूप है, गुरबाणी बनीए, गुरबाणी जिदा कहती बनी, चलो है मत गुरमत हर प्रभ भजिया, एहो ही है मन की मत त्यागो हर जन, यह बात कठैनी, केड़ी बात फड़ा जो शब्द कहना, आंदे हर हर नाम ते आवो, गुर सतगुर की मत लैनी, बस फिर कहते जी मत सुमत तेरे वल, कहते जी मैं लै भी किदा सकता, गुरु रामदास साहब बिल्कुल ही मिट्टी च मिल जाते, कहते मत सुमत तेरे वल स्वामी, हम आई तो तेरे बाजी हैं, तू सानू सुरांग बजा रहा असाद दे फल, हम जंत तुम पुरख जंत है नी, अहे तेरे बाजे हैं, तेरी जंत है, जंत ये नहीं जिया जंत, जंतर कहते हैं बाजे नू जंतर, ਉਹ ਜੰਤਰ ਮੰਤਰ ਤੰਤਰ ਕਹਿੰਦੇ ਹੁੰਦੇ ਨੇ, ਇਹ ਜੰਤ ਸਾਡੀਆਂ ਰੂਟਸ ਦੇ ਲੈਵਲ ਸਮਝਣੇ ਪੈਣੇ। ਕਹਿੰਦੇ ਹਮ ਜੰਤ, ਉਸ ਵੇਲੇ ਹਾਰਮੋਨੀਆ ਬਾਜੇ ਨਹੀਂ ਸੀ ਹੁੰਦੇ, ਉਹ ਜੰਤਰ ਨੂੰ ਬਾਜਾ ਕਿਹਾ। ਹਾਮ ਹਾਮ ਆਪਣਾ ਮਨ ਕੀ ਮਤ ਤਿਆਗੋ। ਇੱਥੋਂ ਦੇਖੋ ਕਿੱਦਾਂ ਸਿਲਸਿਲੇਵਾਰ ਗਿਆਨ ਹੈ ਉਸ ਸ਼ਬਦ ਦਾ। ਔਰ ਪਤਾ ਇਹ ਸ਼ਬਦ ਕੀ ਹੈ? ਰਹਾ ਉਹਦੀ ਤੱਕ ਹਰ ਬੋਲੋ ਗੁਰਮਤ ਬੈਣੀ, ਭਾਈ ਬੋਲ ਬੋਲ ਕੇ ਭਜਨ ਕਰੇ, ਹਰ ਬੋਲੋ ਗੁਰਮਤ ਬੈਣੀ। ਕੀ ਹੋਏਗਾ? ਜੋ ਇੱਛੋ ਸੋਈ ਫਲ ਪਾਓ। ਔਰ ਤੈਨੂੰ ਸਤਿਗੁਰੂ ਦੇ ਦਰਸ਼ਨ ਵੀ ਹੋ ਜਾਣਗੇ ਜੀ, ਇਹਨਾਂ ਅੱਖਾਂ ਨਾਲ ਦੇਖਣ ਤੇ। ਹਰ ਜਨ ਦੇਖੋ ਸਤਿਗੁਰ ਨੈਣੀ ਕਹਿੰਦਾ, ਜਿਹੜਾ ਤੂੰ ਜਾਪ ਰਿਹਾ ਹੈ ਮਤ ਸਮਝ। ਹੋਰ ਕੋਈ ਜਿੰਨੇ ਅੰਮ੍ਰਿਤ ਨਹੀਂ ਛਕਿਆ, ਜਾਂ ਕੋਈ ਹੋਰ ਨੀਵੀਂ ਜਾਤ ਦਾ, ਜਾਂ ਕੋਈ ਹੋਰ ਜਿਹੜੇ ਤੁਹਾਡੇ ਮਜ਼ਹਬ ਦਾ ਨਹੀਂ ਹੈ, ਜਾਂ ਹੋਰ ਕੋਈ ਇਨਸਾਨ ਨਹੀਂ ਜਪ ਸਕਦਾ, ਉਹਨਾਂ ਦੀ ਜ਼ਬਾਨ ਨਾ ਕੱਟ ਸਕੀ ਕਿਤੇ ਬਾਹਮਣਾਂ ਨੂੰ। ਇਹ ਪਰਮੇਸ਼ਰ ਦਾ ਨਾਮ ਹੈ, ਇਹ ਖੱਤਰੀ ਬ੍ਰਾਹਮਣ ਸੂਦ ਵੈਸ ਕਹੋ ਜਾਪੇ ਹਰ ਮੰਤਰ ਜਪੈਣੀ, ਪਰ ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ, ਹਰ ਸੇਵੋ ਦਿਨ ਸਭ ਰਹਿਣੀ। ਉਹ ਕਿੱਦਾਂ ਸੇਵਣਾ? ਫਿਰ ਕੀ ਹੋਏਗਾ? ਹਰ ਜਨ ਦੇਖੋ ਸਤਿਗੁਰ ਨੈਣੀ, ਔਰ ਜੋ ਇੱਛੋ ਸੋਈ ਫਲ ਪਾਵੋ। ਇੱਕ ਕੰਮ ਕਰਨਾ ਪੈਣਾ ਤੈਨੂੰ, ਨਾ ਰੱਬ ਦਾ ਨਾਂ ਪਹਿਲਾਂ ਮੂੰਹ ਨਾ ਬੋਲਣਾ ਪੈਣਾ, ਇਹਨੂੰ ਬੈਣ ਕਿਹਾ ਹੈ। ਹਰ ਬੋਲੋ, ਔਰ ਜਿੱਦਾਂ ਗੁਰੂ ਦੀ ਬਾਣੀ ਕਹਿੰਦੀ ਉੱਦਾਂ ਬੋਲਣਾ ਪੈਣਾ। ਹਰ ਬੋਲੋ ਗੁਰਮਤੇ ਬੈਣੀ, ਬੋਲਣ ਦਾ ਪਹਿਲਾ ਸਟੈਪ ਹੈ। ਉਹ 'ਚ ਪਹਿਲਾਂ ਬੋਲਣ 'ਚ ੜਿੱਕਾ ਕੀ ਆਊਗਾ? ਰਹਾਉ ਤੋਂ ਬਾਅਦ ਲਿਖਦੇ, ਅਣਕ ਉਪਾਵ ਚਿੱਤ ਵੀ ਹੈ ਬਾ ਤੇਰੇ, ਸਾਹ ਹੋਵੇ ਜੋ ਬਾਤ ਹੋਵੈਣੀ, ਆਪਣਾ ਭਲਾ ਸਭ ਕੋਈ ਬਾਂਛੇ, ਸੋ ਕਰੇ ਜੋ ਮੇਰੇ ਚਿੱਤੇ ਨੇ ਚਤੈਣੀ, ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਕਠੈਣੀ, ਆਂਦਿਨ ਹਰ ਹਰ ਨਾਮ ਤੇ ਆਵੋ, ਗੁਰ ਸਤਿਗੁਰ ਕੀ ਮਤ ਲੈਣੀ, ਪਰ ਮਤ ਸੁਮਤ ਤੇਰੇ ਬਸ ਸੁਆਮੀ, ਹਮ ਜੰਤ ਤੂੰ ਪੁਰਖ ਜੰਤੈਣੀ, ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜਿਉਂ ਭਾਵੇ ਤਿਵੇਂ ਬੁਲੈਣੀ, ਤੂੰ ਹੀ ਮੈਨੂੰ ਬੁਲਾਉਣਾ, ਤੂੰ ਹੀ ਸਭ ਕੁਛ ਕਰਨਾ। ਏਦਾਂ ਜੀਂਦੇ ਮਰਨਾ ਪੈਂਦਾ ਹੈ ਉਸ ਵਜੂਦ ਅੱਗੇ, ਗੁਰੂ ਅੱਗੇ ਨਹੀਂ ਸਤਿਗੁਰ ਅੱਗੇ। ਉਹ ਸਤਿਗੁਰ ਦੇ ਸਿੱਖਾਂ ਸੀ, ਗੁਰ ਸਤਿਗੁਰ ਕਾ ਜੋ ਸਿੱਖ ਖਾਏ। ਇਸ ਕਰਕੇ ਇਹ ਜਿਹੜੇ ਸਾਰਾ ਸ਼ਬਦ ਹੈ ਇਹ ਇਸੇ 'ਤੇ ਹੀ ਹੈ। ਆਪਣੇ ਵਿਚਾਰੇ ਅਸਵਾਰੀ ਕੀ, ਇਹ ਅਸੀਂ ਡਿਫਰੈਂਸ ਦੱਸ ਰਹੇ ਹਾਂ ਭਗਤ ਬਾਣੀ ਔਰ ਮਹੱਲਿਆਂ ਦਾ। ਇੱਥੇ ਹਲੀ ਹਉਮੈ ਨਹੀਂ ਟੁੱਟੀ, ਇੱਥੇ ਮੈਂ ਵੀ ਸਵਾਰੀ ਕੀਜੇ ਪਈ, ਕਰ ਪਈ ਆਪਣੇ ਵਿਚਾਰ ਨੂੰ ਰੋਕ, ਨਹੀਂ ਉਹ ਕਹਿੰਦੇ ਮੈਂ ਰੋਕ ਹੀ ਨਹੀਂ ਸਕਦਾ, ਮਤ ਸਮਤ ਤੇਰੇ ਬਸ ਸਵਾਮੀ, ਤੂੰ ਹੀ ਚੰਗੀ ਮਤ ਦੇਣੀ ਹੈ, ਤੂੰ ਮੇਰੇ ਅੰਦਰ ਵੱਧ ਤੇ